ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ। ਸ੍ਰੀ ਅਰਜਨ ਵਿਘਨ ਕੇ ਨਾਸ਼ਕ, ਵਿਘਨ ਕੇ ਨਾਸ਼ਕ। ਸ੍ਰੀ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ,
ਜਿਸ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿੰਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਵਈਆ ਬੇਦੀ ਵਿਭੂਖਨ, ਬੇਦ ਕਹੇ ਜਾਹੇ ਕੋ, ਬੇਦ ਕਹੇ ਨਹਿ ਤੀਨ ਪਰ ਸ਼ੇਦੀ, ਸ਼ੇਦੀ ਕੁਚਾਲ ਕੁਚੀਲਨ ਕੀ ਕਾਲ, ਨਾਮ ਜਪਾਏ ਕੁਰੀਤਨ ਖੇਦੀ। ਬੇਦੀ ਵਿਭੂਖਨ, ਬੇਦ ਕੇ ਜਾਹੇ ਕੋ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ, ਮਿਹਰਾਂ ਦੇ ਸੁਗ ਖਜ਼ਾਨੇ, ਜੋਤੀ ਸਰੂਪ, ਗਰੀਬ ਨਿਵਾਜ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਜੁਗੋ ਜੁਗ ਅਟਲ, ਚਵਰ ਛਤਰ ਤੱਕ ਦੇ ਮਾਲਕ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਤਸੰਗਤ ਜੀ, ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ, ਆਪ ਗੁਰਮੁਖ ਪਿਆਰੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ ਜੀ। ਸਤਸੰਗਤ ਕਰਦਿਆਂ ਹੋਇਆਂ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਵਡਭਾਗੀ ਜਿਨ੍ਹਾਂ ਨੇ ਸਰਵਣ ਕੀਤੇ ਹਨ, ਗੁਰੂ ਸਾਹਿਬ ਜੀ ਦੇ ਬਚਨ ਨੇ ਜਿਸ ਕਾ ਮਸਤਕ ਹਾਥ ਪ੍ਰਭ ਧਰ, ਜਿਸ ਦੇ ਮੱਥੇ ਉੱਤੇ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਰੂਪੀ ਹੱਥ ਰੱਖਦਾ ਹੈ, ਉਸ ਨੂੰ ਇਹ ਸਤਸੰਗਤ ਦੀਆਂ ਸ੍ਰੇਸ਼ਟ ਘੜੀਆਂ ਜਿਹੜੀਆਂ ਨਸੀਬ ਹੁੰਦੀਆਂ ਨੇ। ਗੁਰੂ ਕੀ ਬਾਣੀ ਦੇ ਕੀਰਤਨ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆਪਾਂ ਰੋਜ਼ ਵਿਚਾਰ ਰਹੇ ਸਾਂ। ਕੱਲ੍ਹ ਆਪਾਂ ਵਿਚਾਰ ਕੀਤੀ ਸੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰ ਗਏ, ਜੋਤੀ ਜੋਤ ਸਮਾਏ ਹਨ ਆਪਣੀ ਜਗ੍ਹਾ ਤੇ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਭਾਇਮਾਨ ਕੀਤਾ, ਪਰਿਕਰਮਾ ਕਰਕੇ ਨਮਸਕਾਰ ਕੀਤੇ, ਪੰਜ ਪੈਸੇ ਅਰ ਨਾਰੀਅਲ ਰੱਖ ਕੇ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਲੋਕਾਂ ਦੀ ਵਿਭੂਤੀ ਉਹਨਾਂ ਦੇ ਚਰਨਾਂ ਵਿੱਚ ਖੜੀ ਕਰ ਦਿੱਤੀ ਹੈ। ਸਾਰੀਆਂ ਸੰਗਤਾਂ ਨੇ, ਬਾਬਾ ਮੋਹਰੀ ਜੀ ਨੇ, ਬਾਬਾ ਬੁੱਢਾ ਜੀ ਨੇ, ਭਾਈ ਬੱਲੂ ਜੀ ਨੇ, ਸਭ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੋ ਪੰਜ ਭੂਤਕ ਸਰੀਰ ਦਾ ਅੰਤਿਮ ਸੰਸਕਾਰ ਸੀ ਉਹ ਕੀਤਾ ਹੈ ਆਪ ਸੱਚੇ ਪਾਤਸ਼ਾਹ ਜੀ ਨੇ ਨਾਲ ਹੋ ਕੇ। ਇੱਥੋਂ ਤੱਕ ਸਤਿਸੰਗਤ ਜੀ ਕੱਲ੍ਹ ਆਪਾਂ ਵਿਚਾਰ ਕੀਤੀ ਸੀ, ਅਤੇ ਕੱਲ੍ਹ ਇੱਥੇ ਪਹਿਲੀ ਰਾਸ ਸਮਾਪਤ ਹੋਈ ਸੀ। तीसरे पातशाह जी का जीवन जिहड़ा सी उह इत्थे कल कवि जी ने संपूर्ण कर दिता सी। अज इस ग्रंथ की दूसरी रास प्रारंभ होनी है और चौथे पातशाह जी के जीवन की कथा प्रारंभ होनी है। पर कवि जी का एक निजम है, वह जो दूसरी रास तीसरी रास चौथी रास कोई नवी रास प्रारंभ करते हैं उदों पहला मंगल करते हैं दसां पातशाहियों का, श्री गुरु ग्रंथ साहब सच्चे पातशाह जी का, फिर संतां महापुरशां नूं भी नमस्कार करते हैं। ये उन्हां दी मर्यादा है, क्योंकि गुरु साहब जी का जीवन लिखना कोई खेड नहीं सी, कोई इन्ना आसान काम नहीं सी। सच्चे पातशाह जी जिनी देर सिर ते मेहर भरे हाथ नहीं रखणगे महाराज जी का जीवन लिखा नहीं सी जा सकता। इसलिए नवा अध्याय नवी रास प्रारंभ करन तो पहला वो दसां पातशाहियों के अगे अरदास करते हैं, दसां पातशाहियों का मंगल। मंगल का मतलब आप कह लईए उवें मंगल का अर्थ हुंदा खुशियां वड्याई दे गीत गाउणे, पर आप इत्थे अर्थ कर लैने मंगल का मतलब है अरदास। पहला गुरु नानक देव सच्चे पातशाह जी के चरणों से अरदास करनगे, फिर गुरु अंगद देव साहब जी दें दसां पातशाहियों के चरणों से वक्री वक्री दस वारी अरदास करके फिर गुरु की बाणी अगे अरदास करनगे और हर बार ये कहणगे महाराज सच्चे पातशाह तुसीं कृपा करो मेरे सिर ते मेहर भरे हाथ रखो तां मैं जो तुहाडा जीवन लिख सकां, तुहाडे जीवन दी कथा लिख सकां। इउं मंगल करके ते फिर सतसंग जी चौथे पातशाह जी दे जीवन दी कथा प्रारंभ करनगे। अज दूसरी रास प्रारंभ होई है इस करके पहला मंगल होणगे और आपां मंगलां दी कथा करांगे कुछ मिनटां विच, फिर उस तों बाद उही कथा प्रारंभ हो जाएगी। जिवें कवि भाई संतोख सिंह जी पहला सब तो सतगुरु श्री गुरु नानक देव महाराज सच्चे पातशाह जी के अगे अरदास करनगे, महाराज कृपा करो तुसीं मेरे सिर ते मेहर भरे हाथ रखो तां जो मैं ये वड्डा कार्ज शुरू किया आप जी का जीवन लिखण दा पूरा हो सके। और ये जदों मंगल हुंदे ने जदों नवी रास की प्रारंभता हुंदी है तो पहला वो एक ओंकार सतगुर प्रसाद ये लिखते हैं जो गुरु ग्रंथ साहब महाराज सच्चे पातशाह जी विच आया, फिर वो एक ओंकार श्री वाहिगुरु जी की फतेह लिखते हैं जो दसम ग्रंथ विच है। दोनों तरह के मंगल करके ते फिर वो अग्यों अरदास बेनती शुरू कर देंगे। आओ मानचित बिरतियां की एकाग्रता बनाईए, दूसरी रास नूं प्रारंभता तो प्रारंभ करिए, फिर चौथे पातशाह जी का सारा जीवन आप जिवें सच्चे पातशाह जी कृपा करनगे कह सुन के आपना भला सच्चे पातशाह जी तो मंगांगे। मानचित बिरतियां की एकाग्रता वास्ते सारी संगत प्रेम नाल आखो जी सतनाम
श्री वाहेगुरु साहेब जी।
एक ओंकार सतगुर प्रसाद,
ये पहला मंगल कीता जो गुरु ग्रंथ साहब सच्चे पातशाह जी विच आया, वो अकाल पुरख वाहेगुरु जो अद्वैत स्वरूप है जो सत चेतन आनंद स्वरूप है, तो उस अकाल पुरख वाहेगुरु की अगर प्राप्ति आपां करनी लोचदे आ ते आपां नूं गुरु का प्रसाद गुरु की कृपा चाहिए है, भाव गुरु साहब जी मेहर भरे हाथ सिर ते रखणगे तां किसी दे अनुभव विच अकाल पुरख वाहेगुरु आवेगा जी।
श्री वाहेगुरु जी की फतेह,
वो जिहड़ा सारे जगत का पूजनीक अकाल पुरख वाहेगुरु है उहदी फतेह है, और जिहड़ा उहदे चरणी लगेगा गुरमुखो समाज विच उसदी भी फतेह हो जांदी। इह दूसरा मंगल करदे हन
मंगला चरण श्री गुरु नानक देव जी महाराज।
हुण धन गुरु नानक देव सच्चे पातशाह जी दे चरणा दा मंगला चरण करनगे, भाव सब तो पहलां गुरु नानक देव सच्चे पातशाह जी अगे अरदास करदे हन जी।
सवैया बेदी बबूखन बेद का जाहे को,
बेदियां दी कुल दे गहना स्वरूप जान लो कि धन गुरु नानक देव सच्चे पातशाह जी। गहने का मतलब हुंदा सत्संग जी जिन्हां करके शोभा हुंदी, जिवें गहना उदों पाया जांदा जदों बंदा इह सोचदा मैं गहने पावांगा ते मेरी शोभा होवेगी, मेरे स्वरूप दी शोभा विच वाधा होवेगा। कोई किसी कुल का उदों बभूखण बनता जदों उहदे करके कुल की वडियाई होनी होवे, फिर कहिंदे ने भाई इह ते फलानी कुल का गहना है इहदे करके इस कुल की शोभा हुई है। हुण कहिंदे धन गुरु नानक देव सच्चे पातशाह जी जान लो भी बेदियां दी कुल दे बिभूखण ने गहना स्वरूप हन जी।
बेद कहै नहतीन प्रसिद्धी,
इह सिद्धी अरदास नहीं करनगे कवि जी, कमाल कीती उन्हां ने, पहलां बहुत गुण गाउणगे गुरु नानक देव महाराज जी दे बहुत सारे गुणां नूं चेते करके फिर अखीर ते कहणगे महाराज करो हुण मेरे ते कृपा। हुण उन्हां दे गुण प्रारंभ कर दिते, कहिंदे बेदियां दे कुल दे बिभूखण स्वरूप सतगुरु नानक देव साहिब जी नूं जाण लो गुरमुखो। वेद कहै नहतीन प्रसिद्ध, वेदां ने भी जिन्हां दी बाबत इह आख्या भी तिन्ने समें भी गुरु नानक देव महाराज जी नूं नाश नहीं कर सकदे, तीन समें क्योंकि समा सत्संग जी तिना कालां च वर्तदा, जिहड़ा लंघ चुका जिहड़ा चल रिहा जिहड़ा आउण वाला है वर्तमान काल है जिहड़ा भविष्य काल आवेगा भूत काल है जिहड़ा लंघ चुका है, ਹਰੇਕ ਚੀਜ਼ ਨੂੰ ਸਮੇਂ ਨੇ ਖਤਮ ਕਰਨਾ ਹੁੰਦਾ। ਜਿਹੜੀ ਸਮੇਂ ਵਿੱਚ ਪੈਦਾ ਹੋਈ ਉਹਨੂੰ ਸਮਾਂ ਖਤਮ ਕਰੇਗਾ। ਕਿੰਨੀ ਵੀ ਮਜ਼ਬੂਤ ਚੀਜ਼ ਬਣਾ ਲਈਏ ਨਾ ਆਪਾਂ, ਉਹਨੂੰ ਸਮੇਂ ਨੇ ਹੌਲੀ ਹੌਲੀ ਪੁਰਾਣੀ ਕਰ ਦੇਣਾ। ਜਿਵੇਂ ਮਨੁੱਖ ਦੇਖੋ, ਸਮੇਂ 'ਚ ਪੈਦਾ ਹੋਇਆ, ਪਹਿਲਾਂ ਬਚਪਨ ਸੀ, ਫਿਰ ਕਿਸ਼ੋਰ ਅਵਸਥਾ ਆਈ, ਫਿਰ ਜਵਾਨ ਹੋ ਗਿਆ, ਫਿਰ ਅਧੇੜ ਅਵਸਥਾ ਆਈ, ਫਿਰ ਬਜ਼ੁਰਗ ਹੋ ਗਿਆ, ਫਿਰ ਖਤਮ ਹੋ ਗਿਆ। ਸਮੇਂ ਨੇ ਖਤਮ ਕਰ ਦਿੱਤਾ, ਸਮਾਂ ਪੁਰਾਣਾ ਕਰ ਦਿੰਦਾ ਬੰਦੇ ਨੂੰ, ਇਵੇਂ ਸਮਾਂ ਪੁਰਾਣਾ ਕਰ ਦਿੰਦਾ ਸਾਰੀਆਂ ਵਸਤੂਆਂ ਨੂੰ। ਕਿੰਨੀ ਮਜ਼ਬੂਤ ਬਿਲਡਿੰਗ ਬਣਾ ਲਈ ਜਾਏ, ਕੋਈ ਪੁਲ ਬਣਾ ਦਿੱਤਾ ਜਾਏ, ਉਹਦੀ ਵੀ ਇੱਕ ਬੁਨਿਆਦ ਰੱਖੀ ਜਾਂਦੀ ਵੀ ਇੰਨੇ ਸਮੇਂ ਦੇ ਬਾਅਦ ਇਹ ਡਿੱਗ ਪਵੇਗਾ ਭਾਈ, ਫਿਰ ਇਹਨੂੰ ਵਰਤਣਾ ਬੰਦ ਕਰ ਦਿਆ ਜੇ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਮਾਂ ਕਦੇ ਪੁਰਾਣਾ ਨਹੀਂ ਕਰ ਸਕਦਾ, ਕਦੇ ਖਤਮ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹ ਦੇਸ਼ ਕਾਲ ਵਸਤੂ ਤੋਂ ਰਹਿਤ ਨੇ। ਹਰੇਕ ਜਿਹੜੀ ਦਿਖਾਈ ਦੇਣ ਵਾਲੀ ਚੀਜ਼ ਹੈ, ਇਹ ਸਾਧ ਸੰਗਤ ਦੇਸ਼ ਕਾਲ ਤੋਂ ਪਰੇ ਨਹੀਂ ਹੁੰਦੀ। ਇਹ ਕਿਸੇ ਜਗ੍ਹਾ 'ਤੇ ਪੈਦਾ ਹੋਈ ਹੈ, ਕਿਸੇ ਸਮੇਂ 'ਤੇ ਪੈਦਾ ਹੋਈ, ਕਿਸੇ ਸਮੇਂ 'ਤੇ ਖਤਮ ਹੋ ਜਾਵੇਗੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਦੀ ਬਾਬਤ ਸਾਰੇ ਗ੍ਰੰਥਾਂ 'ਚ ਲਿਖਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਸਰੂਪ ਨੇ। ਇਸ ਕਰਕੇ ਤਿੰਨੇ ਸਮੇਂ ਜਿਵੇਂ ਪਰਮੇਸ਼ਰ ਨੂੰ ਪੁਰਾਣਾ ਨਹੀਂ ਕਰ ਸਕਦੇ, ਖਤਮ ਨਹੀਂ ਕਰ ਸਕਦੇ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਮਾਂ ਕਦੇ ਪੁਰਾਣਾ ਨਹੀਂ ਕਰ ਸਕਦਾ, ਕਦੇ ਖਤਮ ਨਹੀਂ ਕਰ ਸਕਦਾ। ਇਸ ਕਰਕੇ ਬੇਦੀਆਂ ਦੀ ਕੁਲ ਦੇ ਗਹਿਣਾ ਸਰੂਪ ਜਾਣੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ।
ਛੇਦੀ ਕੁਚਾਲ ਕੁਜੀ ਕੁਚੀਲਨ ਕੀ,
ਕਹਿੰਦੇ ਜਿਹੜੀਆਂ ਖੋਟੀਆਂ ਚਾਲਾਂ ਸੰਸਾਰ ਤੇ ਚੱਲ ਰਹੀਆਂ ਸਨ, ਖੋਟੀ ਮਰਿਆਦਾ ਚੱਲ ਰਹੀ ਸੀ, ਜ਼ੁਲਮ ਚੱਲ ਰਿਹਾ ਸੀ, ਪਖੰਡ ਚੱਲ ਰਿਹਾ ਸੀ, ਉਸ ਨੂੰ ਖਤਮ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ।
ਕਲ ਨਾਮ ਜਪਾਏ ਕੁਰੀ ਤਨ ਖੇਦੀ,
ਕਹਿੰਦੇ ਕਲਯੁਗ ਦੇ ਸਮੇਂ ਵਿੱਚ ਜਿਨ੍ਹਾਂ ਨੇ ਨਾਮ ਦਾ ਛੱਟਾ ਦਿੱਤਾ, ਨਾਮ ਜਪਾਇਆ ਤੇ ਜਿੰਨੀਆਂ ਖੋਟੀਆਂ ਰੀਤੀਆਂ ਸੀ ਉਹ ਸਾਰੀਆਂ ਖਤਮ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ।
ਖੇਦੀ ਨਾ ਹੋ ਤਾਂ ਅਖੇਦ ਅਦੋ ਤੱਕ,
ਕਹਿੰਦੇ ਜਿਨ੍ਹਾਂ ਨੂੰ ਕਦੇ ਦੁੱਖ ਨਹੀਂ ਹੁੰਦਾ, ਕਦੇ ਖੇਦ ਨਹੀਂ ਹੁੰਦਾ, ਬਲਕਿ ਉਹਨਾਂ ਦੀ ਸ਼ਰਨ ਵਿੱਚ ਆਉਣ ਵਾਲਿਆਂ ਦੇ ਵੀ ਦੁੱਖ ਕੱਟੇ ਜਾਂਦੇ ਹਨ, ਐਸੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ।
ਦੇ ਉਪਦੇਸ਼ ਜੋ ਰੂਪ ਅਭੇਦੀ,
ਕਹਿੰਦੇ ਉਪਦੇਸ਼ ਦੇ ਕੇ ਜਿਨ੍ਹਾਂ ਨੇ ਸੰਸਾਰ ਦਾ ਭਲਾ ਕੀਤਾ, ਉਹ ਆਪ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਨੇ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪੱਲਾ ਸ਼ਰਧਾ ਨਾਲ ਫੜ ਲਿਆ, ਉਹ ਵੀ ਪਰਮੇਸ਼ਰ 'ਚ ਭੇਦ ਹੋ ਗਏ, ਜਿਵੇਂ ਬਾਬਾ ਬੁੱਢਾ ਜੀ।
ਭੇਦੀ ਬਨਾਮਨ ਬਨਾਵਤ ਕਹਿ ਗੁਰ ਨਾਨਕ,
ਕਹਿੰਦੇ ਕੇਵਲ ਦੇ ਭੇਦੀ ਬਣਾ, ਕੇਵਲ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਮ ਦੇ ਕੇ ਆਮ ਸਧਾਰਨ ਸਿੱਖਾਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਦੇ ਭੇਤੀ ਬਣਾ ਦਿੰਦੇ ਨੇ, ਆਮ ਸਿੱਖ ਨੂੰ ਵੀ ਆਤਮ ਗਿਆਨੀ ਬਣਾ ਦਿੰਦੇ ਨੇ, ਉਹਨੂੰ ਵੀ ਪਤਾ ਲੱਗ ਜਾਂਦਾ ਅਕਾਲ ਪੁਰਖ ਵਾਹਿਗੁਰੂ ਕਿੰਨਾ ਸਮਰੱਥ ਹੈ।
ਗੁਰੂ ਨਾਨਕ ਪਾਏ ਪ੍ਰਣਾਮ ਨਵੇਦੀ,
ਹੁਣ ਕਹਿੰਦੇ ਮੈਂ ਐਸੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਪ੍ਰਣਾਮ ਕਰਦਾ, ਮੱਥਾ ਟੇਕਦਾ, ਮਹਾਰਾਜ ਕਿਰਪਾ ਕਰੋ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ।
ਮੰਗਲਾ ਚਰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ,
ਹੁਣ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨਗੇ ਜੀ।
ਕਬਿੱਤ ਅੰਜਨ ਤਹੀਨ ਸ਼੍ਰੀ ਨਿਰੰਜਨ ਪ੍ਰਵੀਨ ਪ੍ਰਭ,
ਕਹਿੰਦੇ ਨੇ ਜਿਹੜੇ ਅੰਜਨ ਹੁੰਦਾ ਸਤਸੰਗ ਜੀ ਸੁਰਮਾ, ਮਤਲਬ ਕਾਲਖ, ਕਹਿੰਦੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਾਇਆ ਦੀ ਕਾਲਖ ਤੋਂ ਪਰੇ ਨੇ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ, ਜਿਨ੍ਹਾਂ ਤੋਂ ਮੋਹ ਵੀ ਪਰੇ ਵਰਜਿਆ ਹੋਇਆ, ਔਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਵਾਲੇ ਵੀ ਇਸ ਮੋਹ ਤੋਂ, ਇਸ ਕਾਲਖ ਤੋਂ ਬਚ ਜਾਂਦੇ ਹਨ।
ਭੰਜਨ ਪਖੰਡ ਪਾਪ ਗੰਜਨ ਆਨੰਦ ਕਰ,
ਕਹਿੰਦੇ ਭੰਜਨ ਪਖੰਡ, ਭੰਜਨ ਹੁੰਦਾ ਤੋੜ ਦੇਣਾ, ਦੂਰ ਕਰ ਦੇਣਾ, ਜਿਹਨਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਪਖੰਡ ਦੂਰ ਕੀਤੇ ਹਨ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੇ, ਪਾਪ ਗੰਜਨ, ਪਾਪਾਂ ਨੂੰ ਦੂਰ ਕਰ ਦੇਣ ਵਾਲੇ ਹਨ, ਆਨੰਦ ਕਰ ਤੇ ਸਿੱਖਾਂ ਨੂੰ ਆਨੰਦ ਦੇਣ ਵਾਲੇ ਹਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ। ਸਾਧ ਸੰਗਤ ਜੀ, ਇਹ ਵੀ ਇੱਕ ਕਮਾਲ ਹੈ, ਔਰ ਗੁਰੂ ਸਾਹਿਬ ਜੀ ਦੀ ਕਿਰਪਾ ਬਿਨਾਂ ਨਹੀਂ ਹੋ ਸਕਦੀ। ਕਿੰਨੀ ਤਰ੍ਹਾਂ ਦੇ ਛੰਦ ਨੇ ਜਿਹੜੇ ਜਿਸ ਵਿੱਚ ਇਹ ਜੀਵਨ ਲਿਖਿਆ ਮਹਾਰਾਜ ਜੀ ਦਾ ਭਾਈ ਸੰਤੋਖ ਸਿੰਘ ਜੀ ਨੇ, ਕੋਈ ਕਬਿੱਤ ਹੈ, ਕੋਈ ਅੜਿੱਲ ਹੈ, ਕੋਈ ਦੋਹਰਾ ਹੈ, ਕੋਈ ਸੇਠ ਸੋਠਾ ਹੈ, ਕੋਈ ਚੌਪੀ ਹੈ, ਕੋਈ ਭਜੰਗ ਪ੍ਰਿਆਦ ਛੰਦ ਹੈ, ਕੋਈ ਨਾਰਾਜ ਛੰਦ ਹੈ, ਔਰ ਹਰ ਛੰਦ ਦੀਆਂ ਵੱਖਰੀਆਂ ਮਾਤਰਾ ਹੁੰਦੀਆਂ, ਵੱਖਰਾ ਭਾਰ ਹੁੰਦਾ, ਔਰ ਕਈਆਂ ਦਾ ਰਦੀਫ ਕਾਫੀਆ ਰਲਾਉਣਾ ਹੁੰਦਾ, ਔਰ ਕਈਆਂ ਦਾ ਨਹੀਂ ਰਲਾਉਣਾ ਹੁੰਦਾ। ਬਹੁਤ ਵੱਡੀ ਵਿੱਦਿਆ ਹੋਵੇ ਤੇ ਫਿਰ ਪੂਰੀ ਤਰ੍ਹਾਂ ਸਾਧ ਸੰਗਤ ਜੀ ਇਸ ਕਾਵਿ ਦੇ ਵਿੱਚ ਇਸ ਜੀਵਨ ਨੂੰ ਲਿਖਿਆ ਜਾ ਸਕਦਾ। ਏਡੇ ਵੱਡੇ ਵਿਦਵਾਨ ਭਾਈ ਸੰਤੋਖ ਸਿੰਘ ਜੀ ਨੇ ਕਮਾਲ ਦਾ ਕਬਿੱਤ ਉਚਾਰਨ ਕੀਤਾ। ਹੁਣ ਕਬਿੱਤ ਦੀ ਚਾਲ ਜਿਵੇਂ ਗੁਰਮੁਖਾਂ ਨੇ ਪੜ੍ਹੀ, ਇਹ ਵੀ ਇੱਕ ਕਮਾਲ ਹੀ ਹੈ, ਤੇ ਸਾਰਿਆਂ ਕੋਲੋਂ ਚਾਲ ਦੇ ਵਿੱਚ ਵਿਸ਼ਰਾਮ ਲਾਉਣਾ ਵੀ ਔਖਾ ਹੁੰਦਾ। ਉਹ ਕਹਿੰਦੇ ਨੇ ਅੰਜਨ ਤਹੀਨ ਸ੍ਰੀ ਨਿਰੰਜਨ ਪ੍ਰਵੀਨ ਪ੍ਰਭ, ਭੰਜਨ ਪਖੰਡ ਪਾਪ ਗੰਜਨ ਆਨੰਦ ਕਰ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਹੜੇ ਪਖੰਡਾਂ ਨੂੰ ਦੂਰ ਕਰਨ ਵਾਲੇ ਨੇ, ਜਿਹਨਾਂ ਤੋਂ ਮਾਇਆ ਦੀ ਕਾਲਖ ਕਈ ਕੋਹ ਪਰੇ ਰਹੀ, ਉਹ ਸਿੱਖਾਂ ਦਾ ਭਲਾ ਕਰਨ ਵਾਸਤੇ ਹੁਣ ਦੂਸਰਾ ਸਰੂਪ ਬਣ ਕੇ ਸੁਭਾਏਮਾਨ ਹੋਏ ਹਨ।
ਦੀਨੋ ਗਿਆਨ ਅੰਜਨ ਸੋ ਮੰਜਨ ਕੋ ਮੋਹ ਮਲ,
ਜਿਹਨਾਂ ਨੇ ਗਿਆਨ ਦਾ ਸੁਰਮਾ ਦੇ ਕੇ ਸ਼ਰਨ ਵਿੱਚ ਆਉਣ ਵਾਲਿਆਂ ਦੀਆਂ ਨਜ਼ਰਾਂ ਵਿੱਚੋਂ ਜਿਹੜਾ ਮੋਹ ਦੀ ਮੈਲ ਸੀ ਉਹ ਦੂਰ ਕਰ ਦਿੱਤੀ। ਜਿਵੇਂ ਕਿਸੇ ਦੀਆਂ ਅੱਖਾਂ 'ਚ ਸਾਧ ਸੰਗਤ ਜੀ ਭਰਮ ਦਾ ਫੋਲਾ ਹੋਵੇ, ਜਾਂ ਆਪਾਂ ਕਹਿ ਦਿੰਦੇ ਹਾਂ ਭਾਈ ਕਿਸੇ ਦੇ ਅੱਖਾਂ ਵਿੱਚ ਕੋਈ ਜਾਲਾ ਆਦਿਕ ਜੰਮ ਜਾਂਦਾ, ਤੇ ਫਿਰ ਉਹ ਸੁਰਮਾ ਦਿੰਦੇ ਨੇ ਉਹਨੂੰ ਦੂਰ ਕਰਨ ਵਾਸਤੇ, ਜਾਂ ਓਪਰੇਸ਼ਨ ਕਰਦੇ ਨੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਾ ਸੁਰਮਾ ਦਿੱਤਾ ਆਪਣੀ ਸ਼ਰਨ ਵਿੱਚ ਆਉਣ ਵਾਲੇ ਸਿੱਖਾਂ ਨੂੰ, ਉਹਨਾਂ ਦੇ ਅੰਦਰ ਜਿਹੜੇ ਭਰਮ ਦੇ ਫੋਲੇ ਪਏ ਸਨ ਗਿਆਨ ਦੇ ਨੇਤਰਾਂ ਵਿੱਚ, ਉਹ ਦੂਰ ਹੋ ਜਾਣ, ਉਹਨਾਂ ਨੂੰ ਪਾਪ ਪੁੰਨ ਦਾ ਫਰਕ ਦਿਸਣ ਲੱਗ ਪਵੇ, ਉਹਨਾਂ ਨੂੰ ਚੰਗਾ ਮਾੜਾ ਦਿਸਣ ਲੱਗ ਪਵੇ, ਸ਼ਰਨ ਵਿੱਚ ਆਉਣ ਵਾਲੇ ਨੂੰ ਪਤਾ ਲੱਗ ਜਾਏ ਮੇਰੇ ਵਾਸਤੇ ਕੀ ਭਲਾ ਕੀ ਬੁਰਾ ਹੈ।
ਪਰੰਜਨ ਕੋ ਜਨ ਜਗ ਭਗਤ ਬਿਲੰਦ ਕਰ।
ਆਪਣੇ ਸੇਵਕਾਂ ਦੇ ਮਨ ਨੂੰ ਪ੍ਰਸੰਨਤਾ ਦੇਣ ਵਾਸਤੇ ਜਿਨ੍ਹਾਂ ਨੇ ਭਗਤੀ ਦੀ ਦਾਤ ਬਖਸ਼ਿਸ਼ ਕੀਤੀ, ਆਸੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਨਮਸਕਾਰ ਹੈ ਜੀ।
ਫੇਰੂ ਨੰਦ ਅੰਗਦ ਸੁਸ਼ੰਦ ਸ਼੍ਰੀ ਗੋਬਿੰਦ ਹੈ।
ਬਾਬਾ ਫੇਰੂ ਨੰਦ ਜੀ ਦੇ, ਫੇਰੂ ਨੰਦ ਦਾ ਨੰਦ ਹੱਥਨ ਦਾ ਪੁੱਤਰ, ਬਾਬਾ ਫੇਰੂ ਮੱਲ ਜੀ ਦੇ ਪੁੱਤਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ।
ਮਨਿੰਦ ਚੰਦ ਬਿੰਦ ਜਸ ਦਾਸਨ ਮੁਕੰਦ ਕਰ।
ਜਿਨ੍ਹਾਂ ਦਾ ਚਿਹਰਾ ਚੰਦਰਮਾ ਦੇ ਪੂਰਨ ਚੰਦਰਮਾਸੀ ਪੂਰਨਮਾਸੀ ਦੇ ਪੂਰਨ ਚੰਦਰਮਾ ਵਰਗਾ ਹੈ, ਔਰ ਜਿਹੜੇ ਆਪਣੇ ਦਾਸਾਂ ਨੂੰ ਮੁਕਤੀ ਦਾਤੇ ਨੇ, ਮੁਕਤੀ ਦੇਣ ਵਾਸਤੇ ਸਮਰੱਥ ਨੇ ਜੀ।
ਪਦ ਅਰਬਿੰਦ ਮਕਰੰਦ ਕੋ ਮਨਿੰਦ ਮਨ।
ਪਰ ਪਦ ਅਰਬਿੰਦ, ਪਦ ਹੁੰਦੇ ਚਰਨ, ਤੇ ਅਰਬਿੰਦ ਹੁੰਦਾ ਕਮਲ ਦਾ ਫੁੱਲ। ਕਹਿੰਦੇ ਨੇ ਜਿਵੇਂ ਕਮਲ ਫੁੱਲ ਦੇ ਵਿੱਚ ਇੱਕ ਪੀਲੇ ਰੰਗ ਦਾ ਸਤਸੰਗ ਜੀ ਮਕਰੰਦ ਰਸ ਹੁੰਦਾ, ਜਿਹਦੇ ਵਾਸਤੇ ਭੌਰਾ ਮੀਲਾਂ ਤੋਂ ਚੱਲ ਕੇ ਆਣ ਕੇ ਕਮਲ ਫੁੱਲ ਤੇ ਬਹਿੰਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਜਿਹੜੇ ਨੇ ਉਹ ਕਮਲ ਫੁੱਲ ਦੀ ਤਰ੍ਹਾਂ ਨੇ, ਤੇ ਉਸ ਚਰਨ ਦੀ ਜਿਹੜੀ ਧੂੜੀ ਹੈ ਉਹ ਮੇਰੇ ਵਾਸਤੇ ਮਕਰੰਦ ਰਸ ਹੈ, ਤੇ ਮੈਂ ਆਪਣੇ ਮਨ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਧੂੜੀ ਦੇ ਮਕਰੰਦ ਰਸ ਦਾ ਭੌਰਾ ਬਣਾਉਂਦਾ ਹਾਂ।
ਬਿਘਨ ਨਕੰਦ ਕਰੋ ਬੰਦਨਾ ਦੋ ਬੰਦ ਕਰ।
ਦੋਵੇਂ ਹੱਥ ਜੋੜ ਕੇ ਮੈਂ ਵਿਘਨਾਂ ਦੇ ਨਾਸ਼ ਕਰਤਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੰਦਨਾ ਕਰਦਾ। ਮਹਾਰਾਜ ਕਿਰਪਾ ਕਰੋ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ।
ਮੰਗਲਾ ਚਰਨ ਸ਼੍ਰੀ ਅਮਰਦਾਸ ਜੀ ਮਹਾਰਾਜ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਗੇ ਹੁਣ ਅਰਦਾਸ ਕਰਦੇ ਹਨ।
ਸੋਰਠ ਅਮਰ ਕਰਹਿ ਜਗ ਮਾਹਿ ਨਿਤ ਸਹਾਇਤਾ ਲਹਿ ਅਮਰ।
ਇਹ ਹੁਣ ਦੇਖਿਆ ਜੀ, ਸੋਠੇ ਦੀ ਚਾਲ ਬਦਲ ਗਈ, ਕਬਿੱਤ ਦੀ ਚਾਲ ਹੋਰ ਸੀ, ਚੌਪੀ ਦੀ ਚਾਲ ਹੋਰ ਹੁੰਦੀ ਹੈ। ਸੋਠਾ ਤੇ ਦੋਹਰਾ ਇੱਕੋ ਜਿਹੀਆਂ ਮਾਤਰਾ ਵਾਲਾ ਹੁੰਦਾ, ਦੋਹਰੇ ਨੂੰ ਉਲਟਾ ਦੇਗੇ ਤੇ ਸੋਠਾ ਬਣ ਜਾਂਦਾ। ਇਹ ਹੁਣ ਤੀਸਰੇ ਪਾਤਸ਼ਾਹ ਜੀ ਦੀ ਸੋਭਾ ਉਹ ਸੋਠੇ ਚ ਕਰਦੇ ਨੇ। ਅਮਰ ਕਰਹਿ ਜਗ ਮਾਹਿ ਨਿਤ ਸਹਾਇਤਾ ਲਹਿ ਅਮਰ। ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਸਹਾਇਤਾ ਦੇਵਤੇ ਵੀ ਮੰਗਦੇ ਨੇ, ਲੱਭਦੇ ਫਿਰਦੇ ਨੇ, ਉਹ ਆਪਣੀ ਸ਼ਰਨ ਵਿੱਚ ਆਉਣ ਵਾਲੇ ਸਿੱਖਾਂ ਨੂੰ ਅਮਰ ਕਰ ਦਿੰਦੇ, ਭਾਵ ਮੌਤ ਤੋਂ ਰਹਿਤ ਕਰ ਦਿੰਦੇ ਹਨ, ਬ੍ਰਹਮ ਗਿਆਨ ਬਖਸ਼ ਦਿੰਦੇ ਹਨ, ਜਿਵੇਂ ਭਾਈ ਬੱਲੂ ਜੀ ਨੂੰ, ਭਾਈ ਪਾਰੋ ਜੀ ਨੂੰ, ਭਾਈ ਸੱਚਨ ਸੱਚ ਨੂੰ। ਕਿੰਨੇ ਗੁਰਮੁਖ ਨੇ ਜਿਹੜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬ੍ਰਹਮ ਗਿਆਨ ਲੈ ਕੇ ਵਰੋਸਾਏ ਗਏ।
ਅਮਰ ਕਰੇ ਜਨ ਜਾਹੇ ਅਮਰ ਨਾਮ ਦੇ ਗੁਰ ਅਮਰ।
ਇਹ ਵੀ ਸਤਸੰਗ ਜੀ, ਗੁਰੂ ਸਾਹਿਬ ਜੀ ਦੀ ਕਿਰਪਾ। ਇਸ ਦੋ ਲਾਈਨਾਂ ਦੇ ਸੋਠੇ ਦੇ ਵਿੱਚ 6 ਵਾਰ ਉਹਨਾਂ ਨੇ ਅਮਰ ਲਫ਼ਜ਼ ਵਰਤਿਆ, ਔਰ ਹਰ ਵਾਰੀ ਅਰਥ ਵੱਖਰਾ ਆਇਆ। ਅਮਰ ਦੇਵਤਿਆਂ ਨੂੰ ਕਹਿੰਦੇ ਨੇ, ਅਮਰ ਮੌਤ ਤੋਂ ਰਹਿਤ ਨੂੰ ਕਹਿੰਦੇ ਨੇ, ਅਮਰ ਦਾਸ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਤਸੰਗ ਜੀ ਨਾਮ ਹੈ, ਤੇ ਸਦਾ ਵਾਸਤੇ ਅਮਰ ਕਰ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਹਨੂੰ ਵੀ ਅਮਰ ਕਹਿੰਦੇ ਨੇ। ਕਹਿੰਦੇ ਨੇ ਅਮਰ ਕਰੇ ਜਨ ਜਾਹੇ, ਜਿਨ੍ਹਾਂ ਨੇ ਆਪਣੇ ਸੇਵਕ ਅਮਰ ਕਰ ਦਿੱਤੇ ਹਨ, ਅਮਰ ਨਾਮ ਦੇ ਗੁਰ ਅਮਰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਦਾ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦੇ ਕੇ ਆਪਣੇ ਸਿੱਖ ਵੀ ਸਦਾ ਵਾਸਤੇ ਜਿਉਂਦੇ ਕਰ ਦਿੱਤੇ। ਐਸੇ ਤੀਸਰੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਾਂ।
ਮੰਗਲਾ ਚੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ।
ਚਿਤ੍ਰਪਦਾ ਛੰਦ,
ਇਹ ਛੰਦ ਦੀ ਚਾਲ ਬਦਲ ਗਈ ਜੀ, ਚਿਤ੍ਰਪਦਾ ਛੰਦ ਆ ਗਿਆ ਹੈ।
ਰਾਮ ਸੁਦਾਸ ਗੁਰੂ ਸੁਖ ਰਾਸ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਹੜੇ ਸੁੱਖਾਂ ਦੀ ਰਾਸ, ਸੁੱਖਾਂ ਦਾ ਮੁੱਢ ਹਨ।
ਹਰੇ ਜਮ ਤਰਾਸ ਹਿਰਦਾ ਨਿਸ਼ਕਾਮ,
ਜਿਹੜੇ ਜਮਾਂ ਦਾ ਵੀ ਡਰ ਦੂਰ ਕਰ ਦਿੰਦੇ ਨੇ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਨੇ। ਹਰੇ ਜਮ ਤਰਾਸ, ਚੌਥੇ ਪਾਤਸ਼ਾਹ ਜੀ ਸੁੱਖਾਂ ਦੇ ਮੁੱਢ ਨੇ, ਔਰ ਆਪਣੀ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਜਮਾਂ ਤੋਂ ਬਚਾ ਲੈਂਦੇ ਨੇ। ਹਿਰਦਾ ਨਿਸ਼ਕਾਮ, ਤੇ ਨਿਸ਼ਕਾਮ ਹਿਰਦਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ।
ਕਾਮਨਾ ਕ੍ਰੋਧ ਵਿਰੋਧ ਨਿਰੋਧ,
ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਕੀਤਾ, ਔਰ ਸ਼ਰਨ ਵਿੱਚ ਆਉਣ ਵਾਲੇ ਸਿੱਖਾਂ ਦੇ ਹਿਰਦੇ ਵਿੱਚੋਂ ਵੀ ਦੂਰ ਕਰਦੇ ਹਨ।
ਸਦਾ ਸੁਧ ਬੋਧ ਸਰੂਪ ਨਿਕਾਮ,
ਜਿਨ੍ਹਾਂ ਦਾ ਮਨ ਸਦਾ ਵਾਸਤੇ ਸ਼ੁੱਧ ਤੇ ਨਿਰਮਲ ਹੈ, ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਨੇ ਚੌਥੇ ਪਾਤਸ਼ਾਹ ਜੀ।
ਕਾਮ ਕਰੇ ਜਨ ਸ਼ਾਮ ਪਰੇ,
ਸ਼ਾਮ ਸ਼ਰਨ ਨੂੰ ਕਹਿੰਦੇ, ਕਾਮ ਕਰੇ ਕਹਿੰਦੇ ਜਿਹੜੇ ਮਹਾਰਾਜ ਦੀ ਸ਼ਰਨ ਵਿੱਚ ਆਣ ਕੇ ਪਏ, ਉਹਨਾਂ ਦੇ ਸਾਰੇ ਕਾਰਜ ਕਰ ਦਿੱਤੇ ਗੁਰੂ ਰਾਮਦਾਸ ਸਾਹਿਬ ਜੀ ਨੇ।
ਤਿੰਨ ਤਾਪ ਹਰੇ ਨਿਤ ਹੋ ਤੇ ਅਨਾਮ,
ਉਹਨਾਂ ਦੇ ਤਿੰਨੇ ਤਾਪ ਦੂਰ ਕਰ ਦਿੱਤੇ ਤੇ ਅਰੋਗ ਕਰ ਦਿੱਤਾ, ਕਿਉਂਕਿ ਜਿਹੜੇ ਸ਼ਰਨ ਵਿੱਚ ਆਏ ਉਹਨਾਂ ਦੀ ਆਦੀ ਵਿਆਦੀ ਉਪਾਧੀ ਦੂਰ ਹੋ ਗਈ, ਜਦੋਂ ਰੋਗ ਦੂਰ ਹੋ ਗਏ ਬੰਦਾ ਤੰਦਰੁਸਤ ਹੋ ਗਿਆ। ਕਹਿੰਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ਼ਰਨ ਵਿੱਚ ਆਉਣ ਵਾਲੇ ਸਿੱਖਾਂ ਦੇ ਸਾਰੇ ਹੀ ਕਾਰਜ ਕਰ ਦਿੰਦੇ ਨੇ, ਉਹਨਾਂ ਦੇ ਤਿੰਨੇ ਤਾਪ ਦੂਰ ਕਰ ਦਿੰਦੇ ਹਨ, ਉਹਨਾਂ ਨੂੰ ਫਿਰ ਤੰਦਰੁਸਤੀ ਬਖਸ਼ਦੇ ਹਨ ਜੀ।
ਨਾਮ ਜਪੇ ਅਗ ਬ੍ਰਹਮ ਖਪੇ ਸੋ,
ਜਿਨ੍ਹਾਂ ਦਾ ਨਾਮ ਜਪਣ ਕਰਕੇ ਵੱਡੇ ਵੱਡੇ ਪਾਪ ਲੱਥ ਜਾਂਦੇ ਹਨ।
ਰਪੇ ਹਰ ਰੰਗ ਸਦਾ ਅਬਿਰਾਮ,
ਕਹਿੰਦੇ ਜਿਹੜੇ ਹਰੀ ਰੰਗ ਵਿੱਚ ਸਦਾ ਰੰਗੇ ਰਹਿੰਦੇ ਨੇ, ਐਸੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ।
ਮੰਗਲਾ ਚੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ,
ਹੁਣ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਨ ਜੀ।
ਜਾਓ ਭਾਈ ਸ੍ਰੀ ਸਤਿਗੁਰ ਅਰਜਨ ਕੁਲ ਚੰਦ,
ਆਪਣੀ ਕੁਲ ਦੇ ਚੰਦ ਸਰੂਪ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ।
ਚੰਦਨ ਸਮ ਬਚ ਸੀਤ ਮੁਕੰਦ,
ਕਹਿੰਦੇ ਨੇ ਉਹ ਮੁਕਤੀਦਾਤੇ ਨੇ ਤੇ ਜਿਹਨਾਂ ਦੇ ਬਚਨ ਤੇ ਜਿਹਨਾਂ ਦੇ ਦਰਸ਼ਨ ਚੰਦਰਮਾ ਵਾਂਗ ਸਿੱਖਾਂ ਦੇ ਹਿਰਦੇ ਨੂੰ ਠੰਡ ਪਾਉਣ ਵਾਲੇ ਹਨ।
ਕੰਧ ਆਨੰਦ ਬਿਮੋਹਨ ਕੰਧ,
ਕਹਿੰਦੇ ਆਨੰਦ ਦਾ ਕੰਧ ਹੁੰਦਾ ਮੁੱਢ, ਕੰਧ ਆਨੰਦ, ਆਨੰਦ ਦਾ ਮੁੱਢ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੇ ਫਿਰ ਬਿਮੋਹ ਨਿਕੰਧ, ਨਿਕੰਧ ਹੁੰਦਾ ਕੱਟਣਾ ਤੇ ਬਿਮੋਹ ਮੋਹ ਨੂੰ ਦੂਰ ਕਰ ਦੇਣਾ, ਮੋਹ ਤੋਂ ਬਚਾ ਦੇਣਾ। ਕਹਿੰਦੇ ਆਪਣੇ ਸਿੱਖਾਂ ਨੂੰ ਮੋਹ ਤੋਂ ਬਚਾ ਦੇਣ ਵਾਲੇ ਆਨੰਦ ਬਖਸ਼ ਦੇਣ ਦਾ ਮੂਲ ਮੁੱਢ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ।
ਕੰਦਲ ਸੁਖਦ ਤੈਨੂੰ ਪਦ ਬੰਦ,
ਐਸੇ ਸੁਖ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਹੁਣ ਮੱਥਾ ਟੇਕਦੇ ਹਾਂ।
ਮੰਗਲਾ ਚੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਹੁਣ ਮੇਰੇ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਕਵੀ ਜੀ ਅਰਦਾਸ ਕਰਦੇ ਹਨ ਜੀ।
ਵਾਰੀ ਇੱਕ ਧਰਾ ਦ੍ਵੈਤਰ ਵਾਰੀ,
ਕਹਿੰਦੇ ਨੇ ਇੱਕ ਵਾਰ ਜਿਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਐਸੇ ਮਹਾਨ ਛੇਵੇਂ ਪਾਤਸ਼ਾਹ ਜੀ।
ਵਾਰੀ ਸ਼ਤਰ ਸੈਨ ਬਲਵਾਰੀ,
ਜਿਹਨਾਂ ਨੇ ਸ਼ਤਰੂਆਂ ਦੀ ਬਹੁਤ ਵੱਡੀ ਸੈਨਾ ਪਲ ਵਿੱਚ ਖਪਾ ਕੇ ਨਾਸ਼ ਕਰ ਦਿੱਤੀ, ਐਸੇ ਮਹਾਨ ਛੇਵੇਂ ਪਾਤਸ਼ਾਹ ਜੀ।
ਵਾਰੀ ਧਾਰ ਸਮ ਧੁਨ ਸੁਖ ਵਾਰੀ,
ਕਹਿੰਦੇ ਨੇ ਉਹਨਾਂ ਤੋਂ ਜਿਹੜੇ ਸੁਖਾਂ ਦੇ ਮੁੱਢ ਹਨ ਮੈਂ ਵਾਰ ਵਾਰ ਬਲਹਾਰਨੇ ਜਾਂਦਾ ਛੇਵੇਂ ਪਾਤਸ਼ਾਹ ਜੀ ਤੋਂ।
ਵਾਰੀ ਗੁਰ ਖੱਟ ਪਰ ਬਹੁ ਵਾਰੀ,
ਐਸੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਤੋਂ ਬਹੁਤ ਵਾਰ ਮੈਂ ਬਲਹਾਰਨੇ ਜਾਂਦਾ, ਬਹੁਤ ਵਾਰ ਮੱਥਾ ਟੇਕਦਾ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ।
ਮੰਗਲਾ ਚੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ,
ਹੁਣ ਸਤਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਮੰਗਲ ਕਰਦੇ ਸਤਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਨ ਜੀ।
ਦੋਹਰਾ ਭਾਵ ਮੈਂ ਭਾਵ ਕੇ ਰੰਗ ਜੇ ਭਾਵ ਸਮ ਹੋਏ ਕਿਰਪਾਲ,
ਭਾਵ ਹੁੰਦੀ ਧਰਤੀ, ਇੱਧਰ ਵੀ ਕਮਾਲ ਕੀਤੀ ਸੀ, ਕਹਿੰਦੇ ਵਾਰੀ ਇੱਕ ਵਾਰੀ ਧਾਰਦਿਆ ਤਰ ਵਾਰੀ ਵਾਰੀ ਸਤਰ, ਹਰ ਪੰਕਤੀ ਤੋਂ ਪਹਿਲਾਂ ਵਾਰੀ ਲਫਜਾਇਆ ਛੇਵੇਂ ਪਾਤਸ਼ਾਹ ਜੀ ਦਾ ਮੰਗਲ ਕਰਦਿਆਂ, ਹੁਣ ਸੱਤਵੇਂ ਪਾਤਸ਼ਾਹ ਜੀ ਦਾ ਮੰਗਲ ਕਰਦੇ। ਕਹਿੰਦੇ ਭਾਵ ਮੈਂ ਭਾਵ ਕੇ ਰੰਗ ਜੇ ਭਾਵ ਸਮ ਹੋਏ ਕਿਰਪਾਲ, ਭਾਵ ਪ੍ਰਿਥਵੀ, ਪ੍ਰਿਥਵੀ ਵਿੱਚ ਜਿਹੜੇ ਗਰੀਬ ਪੈਦਾ ਹੋਏ, ਜਿਨ੍ਹਾਂ ਨੇ ਜਨਮ ਲਿਆ ਤੇ ਗਰੀਬੀ ਵਿੱਚ ਹੀ ਲਿਆ ਸੀ, ਉਹਨਾਂ ਦੇ ਉੱਤੇ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲੂ ਹੋ ਗਏ, ਉਹਨਾਂ ਦੀ ਜਨਮਾਂ ਜਨਮਾਂਤਰਾਂ ਦੀ ਗਰੀਬੀ ਕੱਢ ਦਿੱਤੀ, ਕਿਵੇਂ ਜਿਵੇਂ ਫੂਲਕਿਆਂ ਨੇ ਆਣ ਕੇ ਸੱਤਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ ਤੇ ਮਹਾਰਾਜ ਨੇ ਬਾਦਸ਼ਾਹ ਬਣਾ ਦਿੱਤੇ, ਰਾਜੇ ਬਣਾ ਦਿੱਤੇ ਸਨ। ਇਹ ਜਿਹੜੇ ਜੀਂਦ ਦੇ ਨਾਭੇ ਦੇ ਇਹ ਜਿਹੜੇ ਰਾਜੇ, ਇਹ ਸੱਤਵੇਂ ਪਾਤਸ਼ਾਹ ਜੀ ਦੀ ਕਿਰਪਾ ਇਹਨਾਂ 'ਤੇ ਹੋਈ। ਇਸ ਲਈ ਕਹਿੰਦੇ ਜਿਹੜੇ ਗਰੀਬ ਘਰਾਂ ਵਿੱਚ ਜਿਹਨਾਂ ਨੇ ਜਨਮ ਲਿਆ ਸੀ, ਕਿਉਂਕਿ ਜਦੋਂ ਕਾਲਾ ਉਹ ਗਿਆ ਸੱਤਵੇਂ ਪਾਤਸ਼ਾਹ ਜੀ ਕੋਲ, ਜਿਹੜੇ ਬੱਚਿਆਂ ਨੂੰ ਲਿਆ ਗਿਆ, ਉਹ ਢਿੱਡ ਖੜਕਾਉਂਦੇ ਗਏ ਸੀ। ਮਹਾਰਾਜ ਨੇ ਆਖਿਆ ਇਹ ਢਿੱਡ ਦੇ ਹੱਥ ਕਾਹਤੋਂ ਮਾਰਦੇ, ਆਖਿਆ ਜੀ ਭੁੱਖੇ ਰਹਿੰਦੇ ਵਿਚਾਰੇ, ਇਹਨਾਂ ਨੂੰ ਰੋਟੀ ਬਖਸ਼ੋ। ਸੱਤਵੇਂ ਪਾਤਸ਼ਾਹ ਨੇ ਆਖਿਆ ਇਹਨਾਂ ਨੂੰ ਇੰਨੀ ਰੋਜੀ ਦੇ ਦਿਆਂਗੇ, ਲੋਕ ਇਹਨਾਂ ਕੋਲ ਆ ਕੇ ਰੱਜ ਕੇ ਜਾਇਆ ਕਰਨਗੇ। ਹੁਣ ਕਹਿੰਦੇ ਧੰਨ ਗੁਰੂ ਹਰਿ ਸਾਹਿਬ ਮਹਾਰਾਜ, ਜਿਨ੍ਹਾਂ ਨੇ ਗਰੀਬਾਂ ਦੀ ਕੰਗਾਲਤਾ ਦੂਰ ਕਰ ਦਿੱਤੀ, ਐਸੇ ਮਹਾਨ ਸੱਤਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਸਿਰ ਰੱਖਦੇ ਹਾਂ।
ਪਾਲਕ ਪ੍ਰਿਥਵੀ ਕੇ ਕਰੇ ਸ੍ਰੀ ਹਰਿ ਰਾਏ ਰਸਾਲ,
ਰਸਾਂ ਤੇ ਸੁਖਾਂ ਦੇ ਘਰ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਪ੍ਰਿਥਵੀ ਪਾਲਕ ਬਣਾ ਦਿੱਤਾ, ਜਿਹੜੇ ਗਰੀਬ ਸਨ ਜਿਨ੍ਹਾਂ ਨੂੰ ਮੰਗਿਆ ਪ੍ਰਸ਼ਾਦਾ ਨਹੀਂ ਸੀ ਮਿਲਦਾ, ਉਹਨਾਂ ਨੂੰ ਰਾਜ ਬਾਦਸ਼ਾਹੀਆਂ ਤੇ ਰਾਜ ਬਖਸ਼ ਦਿੱਤੇ, ਧਰਤੀ ਦੇ ਮਾਲਕ ਬਣਾ ਦਿੱਤਾ, ਐਸੇ ਮਹਾਨ ਸੱਤਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਾਂ ਜੀ।
ਮੰਗਲਾ ਚੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਹੁਣ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੱਗੇ ਅਰਦਾਸ ਕਰਦੇ, ਜਿਹਨਾਂ ਦਾ ਕੱਲ੍ਹ ਨੂੰ ਅਵਤਾਰ ਪੁਰਬ ਹੈ ਜੀ, ਕੱਲ੍ਹ ਨੂੰ ਅਵਤਾਰ ਪੁਰਬ 8ਵੇਂ ਪਾਤਸ਼ਾਹ ਜੀ ਦਾ ਦਿਨ ਦੇ ਦਿਨ ਹੀ ਕੱਲ੍ਹ ਨੂੰ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਸਵੇਰੇ 10:30 ਵਜੇ ਅਰਦਾਸ ਹੋਵੇਗੀ। ਜਿਹਨਾਂ ਸੰਗਤਾਂ ਕੋਲ ਸਮਾਂ ਹੋਵੇ ਜ਼ਰੂਰ ਸਵੇਰੇ ਗੁਰੂ ਘਰ ਆਣ ਕੇ 8ਵੇਂ ਪਾਤਸ਼ਾਹ ਜੀ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰਨੀਆਂ, ਕਿਉਂਕਿ ਜਦੋਂ ਗੁਰਪੁਰਬ ਹੁੰਦਾ ਸਾਧ ਸੰਗਤ ਜੀ, ਅਸਲ ਵਿੱਚ ਗੁਰਪੁਰਬ ਤੇ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਦੁਹਰਾ ਕੇ ਚੇਤੇ ਕਰਕੇ ਆਪਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣੀਆਂ ਹੁੰਦੀਆਂ ਨੇ, ਇਸ ਕਰਕੇ ਗੁਰਪੁਰਬ ਮਨਾਏ ਜਾਂਦੇ ਨੇ। ਉਹ 8ਵੇਂ ਪਾਤਸ਼ਾਹ ਸਰੀਰਕ ਉਮਰ ਜਿਨ੍ਹਾਂ ਦੀ 10 ਪਾਤਸ਼ਾਹਾਂ ਵਿੱਚ ਸਭ ਤੋਂ ਘੱਟ ਸੀ, 10 ਪਾਤਸ਼ਾਹਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪਰ ਜਦੋਂ ਉਹਨਾਂ ਦੀ ਸਮਰੱਥਾ ਤੇ ਉਹਨਾਂ ਦੀ ਬਖਸ਼ਿਸ਼, ਉਹਨਾਂ ਦੀ ਕਿਰਪਾ ਦੇਖਦੇ ਹਾਂ, ਉਹੀ ਜੋਤ ਸੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ 'ਚ, ਉਹੀ ਕਰਤੱਵ ਸਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ, ਉਹੀ ਬਖਸ਼ਿਸ਼ਾਂ ਕੀਤੀਆਂ ਜਿਹੜੀਆਂ 7 ਸਰੂਪਾਂ ਤੱਕ ਕੀਤੀਆਂ ਨੇ, ਕਿਸੇ ਤਰ੍ਹਾਂ ਵੀ ਸਮਰੱਥਾ ਵਿੱਚ ਤੇ ਬਚਨਾਂ ਦੀ ਤਾਕਤ ਵਿੱਚ ਘੱਟ ਨਹੀਂ ਨੇ 8ਵੇਂ ਪਾਤਸ਼ਾਹ ਜੀ, ਭਾਵੇਂ ਉਮਰ ਛੋਟੀ ਹੈ, ਕਿਉਂਕਿ ਕਿਸੇ ਦੇ ਮਨ 'ਚ ਆ ਸਕਦਾ ਵਿਚਾਰ ਵੀ ਇੰਨੀ ਛੋਟੀ ਉਮਰ ਤੇ ਏਡੇ ਵੱਡੇ ਮਹਾਨ ਸਤਿਗੁਰੂ ਜਣਾ ਦਿੱਤਾ 8ਵੇਂ ਪਾਤਸ਼ਾਹ ਜੀ ਨੇ, ਜਣਾ ਦਿੱਤਾ ਸੀ। ਰਾਜੇ ਜੈ ਸਿੰਘ ਨੇ ਵੀ ਸਾਧ ਸੰਗਤ ਜੀ ਥੋੜ੍ਹਾ ਕੁ ਸ਼ੰਕਾ ਕੀਤਾ ਸੀ ਵੀ ਮਹਾਰਾਜ ਜੀ ਦੀ ਖੇਲਣ ਦੀ ਉਮਰ ਹੈ ਕਿ 5.25 ਸਾਲ ਦੀ ਉਮਰ ਸੀ ਜਦੋਂ ਤਖ਼ਤ 'ਤੇ ਸਭਾਏਮਾਨ ਹੋਏ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਅਤੇ ਸਿਰਫ ਇਹ ਦੇਖਣ ਵਾਸਤੇ ਵੀ ਉਨੇ ਹੀ ਸਮਰੱਥ ਨੇ। ਰਾਜੇ ਜੈ ਸਿੰਘ ਨੇ ਇੱਕ ਮਨ ਵਿੱਚ ਸਤਸੰਗ ਜੀ ਵਿਚਾਰ ਕੀਤਾ ਸੀ, ਆਪਣੀ ਪਟਰਾਣੀ ਨੂੰ ਆਖਿਆ ਵੀ ਤੂੰ ਗੋਲੀਆਂ ਵਾਲੇ ਕੱਪੜੇ ਪਾ ਕੇ ਅਤੇ ਗੋਲੀਆਂ ਵਿੱਚ ਜਾ ਕੇ ਬੈਠ ਜਾਣਾ, ਅਤੇ ਦੋ ਚਾਰ ਗੋਲੀਆਂ ਨੂੰ ਸੋਹਣੇ ਕੱਪੜੇ ਪਵਾ ਕੇ ਅੱਗੇ ਬਿਠਾਲ ਦਿੱਤਾ ਸੀ। ਅਤੇ ਅੱਠਵੇਂ ਪਾਤਸ਼ਾਹ ਜੀ ਨੂੰ ਆਖਿਆ ਜੀ ਆਪ ਜੀ ਦੱਸੋ ਪਟਰਾਣੀ ਕਿਹੜੀ ਹੈ, ਅਤੇ ਮਹਾਰਾਜ ਜੀ ਦੇ ਹੱਥ ਵਿੱਚ ਜਿਹੜੀ ਛੜੀ ਸੀ ਉਹ ਜਾ ਕੇ ਪਟਰਾਣੀ ਦੇ ਸਿਰ 'ਤੇ ਲਾ ਕੇ ਅਤੇ ਆਖਿਆ ਸੀ ਇਹ ਪਟਰਾਣੀ ਆ, ਪਰ ਤੁਸੀਂ ਦੱਸੋ ਬਈ ਤੁਸੀਂ ਚਾਹੁੰਦੇ ਜੇ ਬਈ ਇਹ ਦਲਿੱਦਰਤਾ ਇਹ ਗਰੀਬੀ ਤੁਹਾਡੇ ਕੋਲ ਆ ਜਾਵੇ ਜਿਹੜੀ ਤੁਸੀਂ 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 ਗੁਰੂ ਦੀ ਸਮਰੱਥਾ ਅੱਜ ਚੈੱਕ ਕਰਦੇ ਪਏ ਜੇ, ਤੁਸੀਂ ਪਰਖ ਕਰਦੇ ਪਏ ਜੇ ਗੁਰੂ ਦੀ ਆਹ ਗਰੀਬਾਂ ਵਾਲੇ ਕੱਪੜੇ ਪਾ ਕੇ, ਅਤੇ ਤੁਸੀਂ ਤੁਸੀਂ ਚਾਹੁੰਦੇ ਸਦਾ ਵਾਸਤੇ ਤੁਹਾਡੇ ਖਾਨਦਾਨ 'ਚ ਗਰੀਬ ਪੈਰਾਂ ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗ ਪਏ ਸਨ ਦੋਵੇਂ ਜੀ, ਰਾਜਾ ਜੈ ਸਿੰਘ ਅਤੇ ਪਟਰਾਣੀ। ਮਹਾਰਾਜ ਭੁੱਲ ਹੋ ਗਈ, ਗਲਤੀ ਹੋ ਗਈ, ਸਾਨੂੰ ਮਾਫ਼ ਕਰ ਦਿਓ। ਅੱਠਵੇਂ ਪਾਤਸ਼ਾਹ ਨੇ ਆਖਿਆ ਕਦੀ ਗੁਰੂ ਦੀ ਪਰਖ ਨਹੀਂ ਕਰੀ ਦੀ ਗੁਰਮੁਖੋ, ਜੇ ਮੱਥਾ ਟੇਕ ਦਿੱਤਾ ਫਿਰ ਸ਼ੰਕਾ ਕਰਨ ਲਈ ਗੁੰਜਾਇਸ਼ ਨਹੀਂ ਹੁੰਦੀ, ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁੱਥਾ ਜਾਏ। ਮਹਾਰਾਜ ਜੀ ਦੀ ਬਾਣੀ ਦੇ ਬਚਨ ਕਹਿੰਦੇ ਮੱਥਾ ਵੀ ਟੇਕੀਏ ਸ਼ੱਕ ਵੀ ਕਰੀਏ ਉਹ ਤਾਂ ਬੰਦਾ ਜੜਾਂ ਹੀ ਵੱਢ ਬੈਠਾ ਆਪਣੀਆਂ, ਉਹਨੇ ਤਾਂ ਮੁੱਢ ਤਿਆਰੀ ਫੇਰ ਲਈ, ਜਾਂ ਮੱਥਾ ਨਾ ਟੇਕੋ, ਜੇ ਮੱਥਾ ਟੇਕ ਦਿੱਤਾ ਫਿਰ ਸ਼ੰਕੇ ਦੀ ਗੁੰਜਾਇਸ਼ ਨਹੀਂ ਹੁੰਦੀ ਗੁਰਮੁਖੋ, ਫਿਰ ਜੋ ਗੁਰੂ ਸਾਹਿਬ ਜੀ ਹੈ ਉਹ ਸਮਰੱਥ ਨੇ, ਫਿਰ ਸਾਨੂੰ ਤਾਂ ਸ਼ੰਕਾ ਕਰਨ ਦੀ ਜ਼ਰੂਰਤ ਵੀ ਨਹੀਂ। ਉਹ ਤਾਂ ਮਹਾਨ ਦਸੇ ਪਾਤਸ਼ਾਹੀਆਂ ਦਸਾਂ ਸਰੂਪਾਂ ਤੱਕ ਦੇਖੋ ਗੁਰੂ ਸਾਹਿਬ ਜੀ ਦੇ ਕੌਤਕ, ਅਤੇ ਫਿਰ ਦਸਵੇਂ ਸਰੂਪ 'ਚ ਜਾ ਕੇ ਪ੍ਰਕਰਮਾ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਮੱਥਾ ਟੇਕ ਦਿੱਤਾ, ਨਾਲੇ ਆਖ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ 'ਤੇ ਸ਼ੰਕਾ ਕਿੱਥੇ ਰਹਿ ਗਿਆ ਗੁਰਮੁਖੋ? ਜੇ ਫਿਰ ਵੀ ਆਪਣੇ ਮਨ 'ਚ ਕੋਈ ਸ਼ੰਕਾ ਹੋਵੇ ਤਾਂ ਫਿਰ ਆਪਾਂ ਕਾਹਦੇ ਸਿੱਖ ਹਾਂ? ਬਸ ਉਹਨਾਂ ਸ਼ੰਕਿਆਂ ਤੋਂ ਬਚਣ ਲਈ ਆ ਸੰਗਤ ਕਰੀਦੀ ਹੈ, ਇਸ ਕਰਕੇ ਚੱਲ ਕੇ ਆਈਦਾ ਸੰਗਤ ਵਿੱਚ, ਤਾਂ ਸੰਗਤ ਭਲਾ ਕਰਦੀ ਗੁਰਮੁਖੋ। ਇਸ ਕਰਕੇ ਸੰਗਤ ਨੂੰ ਇੰਨਾ ਮਹਾਨ ਦੱਸਿਆ, ਇਸ ਲਈ ਕਹਿੰਦੇ ਨੇ ਵੀ ਸੰਗਤ ਗੁਰਮੁਖੋ ਬੇੜੇ ਪਾਰ ਕਰ ਦਿੰਦੀ ਹੈ, ਕਿਉਂਕਿ ਸੰਗਤ ਵਿੱਚ ਆਣ ਕੇ ਇਸ ਗੱਲ ਦੀ ਸੋਝੀ ਆਉਂਦੀ ਵੀ ਗੁਰੂ ਸਾਹਿਬ ਜੀ 'ਤੇ ਸ਼ੰਕਾ ਨਹੀਂ ਕਰੀਦਾ ਗੁਰਮੁਖੋ। ਉਹ ਮਹਾਨ ਅੱਠਵੇਂ ਪਾਤਸ਼ਾਹ ਜੀ ਨੂੰ ਹੁਣ ਮੱਥਾ ਟੇਕਦੇ, ਉਹਨਾਂ ਦਾ ਕੱਲ੍ਹ ਨੂੰ ਸਾਧ ਸੰਗਤ ਜੀ ਅਵਤਾਰ ਪੁਰਬ ਹੈ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦੀ ਬਾਬਤ ਕੱਲ੍ਹ ਨੂੰ ਦੀਵਾਨ ਸੱਜਣਗੇ, ਆਪਾਂ ਹੋਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਾਂਗੇ ਕਥਾ ਰੂਪ ਵਿੱਚ, ਗੁਰਮਤਿ ਵਿਚਾਰਾਂ ਦੁਆਰਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਹੁਣ ਕਵੀ ਜੀ ਅੱਠਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਨ ਜੀ।
ਸੋਰਠ ਸਭ ਦਰਸ਼ਨ ਕੋ ਸਾਰ, ਦਰਸ਼ਨ ਪਰਸਨ ਤੇ ਲਹਿ।
ਸਭ ਦਰਸ਼ਨ ਕੋ ਸਾਰ, ਕਹਿੰਦੇ ਨੇ ਦਰਸ਼ਨ ਸ਼ਾਸਤਰ ਸਾਹਿਬ ਸੰਗਤ ਜੀ ਉਹਨੂੰ ਆਖਿਆ ਜਾਂਦਾ ਜਿਸ ਵਿੱਚ ਆਤਮਾ ਦਾ, ਪਰਮਾਤਮਾ ਦਾ, ਸ੍ਰਿਸ਼ਟੀ ਦਾ, ਅਸਥੂਲ ਦਾ ਅਤੇ ਸੂਖਮ ਦਾ ਸਾਰਾ ਗਿਆਨ ਹੋਵੇ ਉਹਨੂੰ ਕਹਿੰਦੇ ਦਰਸ਼ਨ ਸ਼ਾਸਤਰ। ਕਮਾਲ ਕੀਤੀ, ਕਹਿੰਦੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸਿਆਂ ਸਾਰੇ ਸ਼ਾਸਤਰਾਂ ਦਾ ਗਿਆਨ ਆ ਜਾਂਦਾ ਬੰਦੇ ਦੇ ਅੰਦਰ। ਸਿਰਫ ਇੱਕ ਛੜੀ ਰੱਖੀ ਸੀ ਸੱਜੂ ਦੇ ਸਿਰ 'ਤੇ ਅਤੇ ਉਹਨੂੰ ਇੰਨਾ ਗਿਆਨ ਬਖਸ਼ਿਆ, ਗੀਤਾ ਦੇ ਅਰਥ ਕਰਵਾ ਦਿੱਤੇ ਉਹਦੇ ਤੋਂ। ਇਸ ਲਈ ਕਹਿੰਦੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਤੇ ਦਰਸ਼ਨ ਹੀ ਗੁਰਮੁਖੋ ਇੰਨੇ ਕੀਮਤੀ ਨੇ, ਸਾਰੇ ਸ਼ਾਸਤਰਾਂ ਦਾ ਗਿਆਨ ਉਸ ਗੁਰਮੁਖ ਦੇ ਹਿਰਦੇ 'ਚ ਫੋਰ ਆਉਂਦਾ ਹੈ ਜਿਹੜਾ ਸਰਧਾ ਨਾਲ ਅੱਠਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਦਾ ਹੈ।
ਹਾਥ ਸੁਦਰਸ਼ਨ ਧਾਰ, ਸ਼੍ਰੀ ਹਰਿਕ੍ਰਿਸ਼ਨ ਸੋ ਬੰਦਨ।
ਹਾਥ ਸੁਦਰਸ਼ਨ ਕਹਿੰਦੇ ਸਤਸੰਗ ਜੀ ਸੋਟੀ ਨੂੰ, ਛੜੀ ਨੂੰ, ਕਹਿੰਦੇ ਜਿਹਨਾਂ ਦੇ ਹੱਥ ਵਿੱਚ ਹਮੇਸ਼ਾ ਇੱਕ ਫੁੱਲਾਂ ਵਾਲੀ ਛੜੀ ਰਹਿੰਦੀ ਸੀ, ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਤੇ ਹੁਣ ਅਸੀਂ ਮੱਥਾ ਟੇਕਦੇ ਹਾਂ।
ਮੰਗਲਾ ਚਰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਜੀ, ਕਹਿੰਦੇ ਹੁਣ ਐਸੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ ਹਿੰਦੂ ਦੀ ਚਾਦਰ ਆਖਿਆ ਜਾਂਦਾ ਉਹਨਾਂ ਨੂੰ ਮੱਥਾ ਟੇਕਦੇ ਹਾਂ।
ਸਵਈਆ ਮਾਨਸ ਤੀਰ ਮਰਾਲ ਬਿਰਾਜਤ।
ਮਾਨਸ ਕਹਿੰਦੇ ਨੇ ਸਤਸੰਗ ਜੀ ਮਾਨ ਸਰੋਵਰ ਨੂੰ, ਤੇ ਤੀਰ ਹੁੰਦਾ ਕਿਨਾਰਾ। ਕਹਿੰਦੇ ਜਿਵੇਂ ਮਾਨ ਸਰੋਵਰ ਦੇ ਕਿਨਾਰੇ ਤੇ ਮਰਾਲ ਹੰਸਾਂ ਨੂੰ ਕਹਿੰਦੇ ਜਿਵੇਂ ਹੰਸ ਰਹਿੰਦੇ ਨੇ, ਮਾਨ ਸਰੋਵਰ ਤੇ ਜਿਵੇਂ ਹੰਸਾਂ ਦਾ ਵਾਸਾ ਹੁੰਦਾ ਹੈ,
ਤਿਉਂ ਸਿੱਖ ਸ੍ਰੀ ਗੁਰੂ ਤੇਗ ਬਹਾਦਰ।
ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਆਲੇ ਦੁਆਲੇ ਸਿੱਖ ਸੰਗਤਾਂ ਰਹਿੰਦੀਆਂ ਨੇ। ਸਮਝ ਲਓ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਨ ਸਰੋਵਰ ਨੇ ਤੇ ਜਿਹੜੇ ਸਿੱਖ ਨੇ ਉਹ ਪਰਮ ਹੰਸ ਨੇ, ਬ੍ਰਹਮ ਗਿਆਨੀ ਨੇ, ਮਹਾਰਾਜ ਜੀ ਦੀ ਸੇਵਾ ਵਿੱਚੋਂ ਜਿਨ੍ਹਾਂ ਨੇ ਬ੍ਰਹਮ ਗਿਆਨ ਪ੍ਰਾਪਤ ਕੀਤਾ। ਜਿਵੇਂ ਮਾਨ ਸਰੋਵਰ ਤੇ ਹੰਸਾਂ ਦਾ ਜਮ ਘਟਾ ਲੱਗਾ ਹੁੰਦਾ, ਇਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਆਲੇ ਆਤਮ ਗਿਆਨੀਆਂ ਦਾ, ਗੁਰਮੁਖ ਸਿੱਖਾਂ ਦਾ ਹਰ ਵੇਲੇ ਸਤਸੰਗ ਦੀ ਜੋੜ ਮੇਲਾ ਬਣਿਆ ਰਹਿੰਦਾ ਸੀ।
ਮਾਨਸ ਮੈਂ ਧਰ ਧਿਆਨ ਨਮੋ ਕਰ,
ਆਪਣੇ ਮਨ ਵਿੱਚ ਕਹਿੰਦੇ ਨੇ ਧਿਆਨ ਧਰ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਉਹਨਾਂ ਨੂੰ ਨਮਸਕਾਰ ਕਰੋ।
ਰਾਖਵ ਧਰਮ ਵਿਸ਼ਾਲ ਬਹਾਦਰ,
ਜਿਨ੍ਹਾਂ ਨੇ ਕਿਸੇ ਦਾ ਧਰਮ ਰੱਖਣ ਵਾਸਤੇ ਇੰਨੀ ਬਹਾਦਰੀ ਦਿਖਾਈ, ਆਪਣੇ ਨਾਮ ਨੂੰ ਸਫਲਾ ਕਰ ਦਿੱਤਾ, ਤੇਗ ਬਹਾਦਰ ਜਿਨ੍ਹਾਂ ਦਾ ਨਾਮ ਸੀ, ਆਪਣਾ ਸੀਸ ਦੇ ਕੇ ਕਿਸੇ ਦਾ ਡੁੱਬਦਾ ਹੋਇਆ ਧਰਮ ਬਚਾ ਲਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ।
ਮਾਨਸ ਦਾਹਿਨ ਜੇ ਬਿਦ ਦਾਹਿਨ,
ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਦੁੱਖਾਂ ਨੂੰ ਸਾਰਨ ਵਾਲੇ ਨੇ ਤੇ ਜਿਸ ਦੇ ਪੱਖ ਵਿੱਚ ਖੜ ਜਾਣ। ਦਾਹਨ ਦਾ ਅਰਥ ਹੁੰਦਾ ਸੱਜਾ, ਸੱਜੇ ਦਾ ਅਰਥ ਹੁੰਦਾ ਜਿਹੜਾ ਆਪਣੇ ਸੱਜੇ ਪਾਸੇ ਆ ਗਿਆ, ਸਮਝ ਲਓ ਇਹ ਆਪਣੇ ਪੱਖ 'ਚ ਹੈ ਭਾਈ। ਕਹਿੰਦੇ ਜਿਸ ਦੇ ਪੱਖ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਜਾਣ।
ਦਾਹਿਨ ਦੋਸ਼ਣ ਹੋਤ ਸੁਹਾਦਰ,
ਕਹਿੰਦੇ ਨੇ ਮਾਨਸ ਦਾਹਨ ਜੇ ਵਿਧ, ਦਾਹਨ ਵਿਧ ਕਹਿੰਦੇ ਬ੍ਰਹਮੇ ਨੂੰ, ਕਹਿੰਦੇ ਜਿਸ ਦੇ ਪੱਖ ਵਿੱਚ ਜਿਸ ਦੇ ਸਿਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੱਥ ਰੱਖ ਦੇਣਗੇ, ਬ੍ਰਹਮਾ ਵੀ ਉਹਦੇ ਵੱਲ ਹੋ ਜਾਵੇਗਾ, ਸ਼ਿਵ ਵੀ ਉਹਦੇ ਵੱਲ ਹੋ ਜਾਏਗਾ, ਜਿੰਨੇ ਦੇਵੀ ਦੇਵਤੇ ਸੂਰਜ ਚੰਦਰਮਾ ਸਾਰੇ ਹੀ ਉਹਦੇ ਸੇਵਕ ਹੋ ਜਾਣਗੇ ਜਿਸ ਦੇ ਸਿਰ ਤੇ ਨਵੇਂ ਪਾਤਸ਼ਾਹ ਜੀ ਹੱਥ ਰੱਖ ਦੇਣਗੇ। ਭਾਵ ਕੋਈ ਦੁਨੀਆਂ ਦੀ ਤਾਕਤ ਭਾਵੇਂ ਪ੍ਰਗਟ ਭਾਵੇਂ ਗੁਪਤ ਹੈ, ਉਹ ਮੁੜ ਕੇ ਫਿਰ ਆਕੀ ਨਹੀਂ ਹੋ ਸਕਦੀ ਉਸ ਤੋਂ ਜਿਸ ਦੇ ਵੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋ ਜਾਣਗੇ। ਕਹਿੰਦੇ ਨੇ ਮਾਨਸ ਦਾਹਨ ਸੇ ਜੇਬਿਦ ਦਾਹਨ, ਦਾਹਨ ਦੋਸ਼ਣ ਹੋਤ ਸੁਹਾਜਰ, ਤੇ ਜਿੱਥੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਸੇ ਨੇ ਚੇਤੇ ਕਰ ਲਿਆ, ਉਹਦਾ ਦੁੱਖ ਕੱਟਣ ਲਈ ਉਸੇ ਵੇਲੇ ਹਾਜ਼ਰ ਹੋ ਗਏ। ਭਾਵੇਂ ਉਹ ਗੁਰਮੁਖ ਪਿਆਰਾ ਮੱਖਣ ਸ਼ਾਹ ਲਬਾਣਾ ਸੀ, ਸਮੁੰਦਰ ਵਿੱਚ ਉਹਨੇ ਅਰਦਾਸ ਕੀਤੀ ਤੇ ਬਾਬੇ ਬਕਾਲੇ ਬੈਠਾ ਨੇ ਉਹਦਾ ਬੇੜਾ ਬੰਨੇ ਲਾ ਦਿੱਤਾ ਜੀ।
ਮਾਨ ਸਹੀ ਜਿਮ ਸੀਖ ਕਹੀ,
ਕਹਿੰਦੇ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ ਉਹਨਾਂ ਨੂੰ ਸੱਚ ਕਰਕੇ ਮੰਨਿਓ ਗੁਰਮੁਖੋ, ਕਦੇ ਸ਼ੰਕਾ ਨਾ ਕਰਿਓ। ਮਾਨ ਸਹੀ ਜਿਮ ਸੀਖ ਕਹੀ, ਜਿਵੇਂ ਸਿੱਖਿਆ ਦਿੱਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨੂੰ ਸੱਚ ਮੰਨਣਾ, ਰਾਮ ਸਿਮਰ ਰਿਹਾ ਤੇਰਾ ਕਾਜ ਹੈ। ਜੇ ਮਹਾਰਾਜ ਨੇ ਆਖਣਾ ਤੇਰੇ ਕੰਮ ਸਿਮਰਨ ਕੀਤਾ ਆਵੇਗਾ, ਇਹਨੂੰ ਸੱਚ ਕਰਕੇ ਮੰਨ ਲਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਇੱਕ ਬਚਨ ਸੱਚ ਕਰਕੇ ਮੰਨਣਾ ਜੀ।
ਸਤਨਾਮ ਭਜੋ ਮਿਲ ਸੰਤ ਮਹਾਦਰ,
ਕਹਿੰਦੇ ਸੰਤਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਭਜਨ ਕਰਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਹੈ।
ਮੰਗਲਾ ਚੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
ਦਸਵੇਂ ਪਾਤਸ਼ਾਹ ਚੋਜੀ ਪ੍ਰੀਤਮ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ ਹਨ ਜੀ।
ਤੁਰਕਾਂ ਤੇਜ ਅਪਾਰ,
ਜਿਨ੍ਹਾਂ ਨੇ ਤੁਰਕਾਂ ਦਾ ਏਡਾ ਤੇਜ ਪ੍ਰਤਾਪ ਖਤਮ ਕਰਕੇ ਰੱਖ ਦਿੱਤਾ, ਨਸ਼ਟ ਕਰ ਦਿੱਤਾ ਉਹਨਾਂ ਦਾ 850 ਸਾਲ ਤੋਂ ਚੱਲਿਆ ਆਉਂਦਾ ਜਿਹੜਾ ਰਾਜ ਭਾਗ ਸੀ, ਐਸੇ ਮਹਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਪਾਰਾ ਧਰਮ ਹਿੰਦ ਵਿਸਤਾਰ,
ਕਹਿੰਦੇ ਜਿਹੜੇ ਧਰਮ ਦੇ ਪਾਲਕ ਨੇ ਤੇ ਹਿੰਦੂ ਧਰਮ ਨੂੰ ਬਚਾ ਕੇ ਜਿਨ੍ਹਾਂ ਨੇ ਹਿੰਦੂ ਧਰਮ ਦਾ ਵਿਸਤਾਰ ਕਰ ਦਿੱਤਾ, ਤੇ ਇਹ ਸੱਚੀ ਗੱਲ ਹੈ। ਜੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਹੀਂ ਤੋਰਦੇ ਕੁਰਬਾਨੀ ਲਈ, 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਇਹ ਕਹਿ ਕੇ ਕਿ ਕੋਈ ਗੱਲ ਨਹੀਂ ਮਹਾਰਾਜ ਬਚਾਓ ਇਹਨਾਂ ਦਾ ਧਰਮ, ਅੱਜ ਦੁਨੀਆਂ ਉੱਤੇ ਸਤਸੰਗ ਜੀ ਹਿੰਦੂ ਧਰਮ ਕਦੀ ਦਿਸਦਾ ਨਾ, ਕਿਉਂਕਿ 125 ਮਣ ਜਨੇਊ ਲਾ ਕੇ ਰੋਟੀ ਖਾਂਦੇ ਸੀ ਅਗਲੇ, ਉਹਨਾਂ ਸਹੁੰ ਖਾ ਲਈ ਸੀ ਵੀ ਖਤਮ ਹੀ ਕਰ ਦੇਣੇ ਨੇ ਧਰਤੀ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਾਏ ਨੇ, 9 ਸਾਲ ਦੀ ਉਮਰ 'ਚ ਆਪਣੇ ਪਿਤਾ ਜੀ ਨੂੰ ਆਖਿਆ ਦਿਓ ਕੁਰਬਾਨੀ ਇਹਨਾਂ ਵਾਸਤੇ, ਜੇ ਆ ਗਏ ਨੇ ਤਾਂ ਬਚਾਈਏ ਆਪਾਂ ਇਹਨਾਂ ਦਾ ਧਰਮ। ਇਸ ਲਈ ਆਖਿਆ ਪਾਰਾ ਧਰਮ ਹਿੰਦ ਵਿਸਤਾਰਾ, ਕਹਿੰਦੇ ਹਿੰਦੂ ਧਰਮ ਨੂੰ ਪਾਲਿਆ, ਵਿਸਤਾਰ ਕੀਤਾ, ਬਚਾ ਦਿੱਤਾ ਧਰਤੀ ਉੱਤੇ, ਬੀਜ ਰੱਖ ਲਿਆ ਹਿੰਦੂ ਧਰਮ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ।
ਤਾਰਾ ਦਾਸ ਬਿਰਧ ਸੰਭਾਰ,
ਤੇ ਆਪਣੇ ਦਾਸਾਂ ਨੂੰ ਤਾਰਨ ਵਾਲਾ ਬਿਰਧ ਵੀ ਸੰਭਾਲਿਆ, ਜਿਹੜਾ ਦਸਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਿਆ ਮਹਾਰਾਜ ਜੀ ਨੇ ਤਾਰ ਦਿੱਤਾ ਉਸ ਨੂੰ।
ਪਾਰਾ ਜਸ ਕਲਗੀ ਧਰਵਾਰ,
ਐਸਾ ਪਾਰਾ ਜਸ ਹੈ ਕਲਗੀ ਧਰ ਪਾਤਸ਼ਾਹ ਜੀ ਦਾ, ਕਹਿੰਦੇ ਉਹਨਾਂ ਦੇ ਚਰਨਾਂ ਤੋਂ ਵਾਰ ਵਾਰ ਬਲਹਾਰ ਜਾ ਕੇ ਦਸਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਾਂ।
ਮੰਗਲਾ ਚੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਦਸਾਂ ਪਾਤਸ਼ਾਹੀਆਂ ਦਾ ਮੰਗਲਾ ਚਰਨ ਕਰਕੇ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਨ।
ਹਾਨੀ ਗਨ ਵਿਘਨ ਹੋ ਸੁਖਦਾਨੀ,
ਕਹਿੰਦੇ ਨੇ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਜਿਹੜੀ ਵੱਡੇ ਵੱਡੇ ਵਿਘਨਾਂ ਨੂੰ ਨਾਸ ਕਰ ਦਿੰਦੀ ਹੈ।
ਦਾਨੀ ਜਿਸ ਹੈ ਸਰਾਹੇ ਸਮਾਨੀ,
ਕਹਿੰਦੇ ਦਾਨੀ, ਦਾਨੇ ਦਾ ਮਤਲਬ ਹੁੰਦਾ ਸਿਆਣੇ, ਸਿਆਣੇ ਲੋਕ ਸਦੀਆਂ ਤੋਂ ਇਸ ਬਾਣੀ ਦੀ ਸਿਫਤ ਕਰਦੇ ਆਉਂਦੇ ਨੇ, ਇਸ ਬਾਣੀ ਦੁਆਰਾ ਅਕਾਲ ਪੁਰਖ ਵਾਹਿਗੁਰੂ ਦਾ ਜਸ ਕਰਦੇ ਆਉਂਦੇ ਹਨ। ਐਸੀ ਵਿਘਨਾਂ ਨੂੰ ਨਾਸ ਕਰਨ ਵਾਲੀ ਇਹ ਗੁਰੂ ਕੀ ਬਾਣੀ ਹੈ, ਤੇ ਇਹ ਸਤਸੰਗ ਜੀ ਆਪਾਂ ਨੂੰ ਚੇਤੇ ਰੱਖਣਾ ਚਾਹੀਦਾ, ਜਿਸ ਘਰ ਵਿੱਚ ਬਾਣੀ ਦਾ ਪਾਠ ਤੇ ਜਾਪ ਚੱਲੇਗਾ ਉੱਥੋਂ ਹੌਲੀ ਹੌਲੀ ਵਿਘਨ ਨਾਸ ਹੋ ਜਾਣਗੇ, ਇਹ ਸਹੀ ਗੱਲ ਹੈ। ਇਸੇ ਲਈ ਘਰ ਵਿੱਚ ਬਾਣੀ ਦਾ ਜਾਪ ਕਰਨਾ ਚਾਹੀਦਾ, ਇਹ ਪਰਹੇਜ਼ ਰੱਖਣਾ ਚਾਹੀਦਾ ਇੱਧਰ ਉੱਧਰ ਦੇ ਗਾਣੇ ਵਾਣੇ ਜਿਹੜੇ ਘਰਾਂ 'ਚ ਚੱਲਦੇ ਰਹਿੰਦੇ ਨੇ, ਕਿਸੇ 'ਤੇ ਤਰਕ ਨਹੀਂ, ਪਰ ਯਤਨ ਕਰਨਾ ਚਾਹੀਦਾ ਬਾਣੀ ਚੱਲੇ ਗੁਰੂ ਕੀ, ਮਹਾਰਾਜ ਜੀ ਦੀ ਬਾਣੀ ਘਰ ਚੱਲਦੀ ਰਹੇ ਹੌਲੀ ਹੌਲੀ ਆਵਾਜ਼ ਵਿੱਚ ਭਲਾ ਹੋ ਜਾਂਦਾ ਜੀ।
ਮਾਨੀ ਤੀਨ ਲੋਕ ਸਰਬਾਨੀ,
ਕਹਿੰਦੇ ਤਿੰਨਾਂ ਲੋਕਾਂ ਵਿੱਚ ਜੋ ਮੰਨੀ ਗਈ ਹੈ ਜਿਹੜੀ ਸਰਵੋਤਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ।
ਬਾਣੀ ਸਿਮਰ ਸੋ ਮਤ ਮਹਾਨੀ,
ਸ੍ਰੇਸ਼ਟ ਮਤ ਬਖਸ਼ਣ ਵਾਲੀ, ਕਹਿੰਦੇ ਬਾਣੀ ਦਾ ਸਿਮਰਨ ਕਰੋ, ਬਾਣੀ ਪੜਿਆ ਕਰੋ, ਆਇਓ ਸੁਣਨ ਪੜਨ ਕਹੋ ਬਾਣੀ।
ਸਾਰਦ ਬਰਦਾ ਸੋ ਮਤ ਵਿਸਾਰਦ,
ਹੁਣ ਕਹਿੰਦੇ ਨੇ ਇਹ ਜਿਹੜੀ ਸ੍ਰੇਸ਼ਟ ਮਤ ਬਖਸ਼ਣ ਵਾਲੀ ਹੈ, ਚਿੱਟੇ ਰੰਗ ਦੀ ਭਾਵ ਉੱਜਲ ਜਿਸ ਦਾ ਰੰਗ ਹੈ ਜੀ।
ਸਾਰਦ ਚੰਦ ਬਦਨ ਪੇ ਤਾ ਭਾਰਤ,
ਕਹਿੰਦੇ ਜਿਸ ਦਾ ਸਰੂਪ ਵੀ ਚਿੱਟਾ ਹੈ, ਜਿਸ ਦਾ ਮੁੱਖ ਵੀ ਉਜਲਾ, ਭਾਵ ਜਿਹੜੀ ਉਜਲਾ ਮੁੱਖ ਕਰ ਦੇਣ ਵਾਲੀ ਗੁਰੂ ਕੀ ਬਾਣੀ ਹੈ।
ਪਾਰਦ ਬਰਦੀ ਤਨ ਦੁੱਤ ਨਾਰਦ,
ਕਹਿੰਦੇ ਨੇ ਚਿੱਟੇ ਚਿੱਟੇ ਉਜਲ ਜਸ ਵਾਲੀ ਹੈ, ਜੋ ਜਿਨ ਲੋਕ ਕਹਿੰਦੇ ਨੇ ਨਾਰਦ ਨੂੰ, ਸਾਧ ਸੰਗ ਜੀ ਉਹ ਗਿਆਨੀ ਸੀ, ਉਹਨੇ ਪ੍ਰਹਲਾਦ ਨੂੰ ਉਪਦੇਸ਼ ਦਿੱਤਾ, ਕਹਿੰਦੇ ਨਾਰਦ ਵਰਗਿਆਂ ਨੂੰ ਵੀ ਉਪਦੇਸ਼ ਬਖਸ਼ਣ ਵਾਲੀ।
ਦਾਰਦ ਹਰਤਾ ਦਾ ਸੰਸਾਰਦ,
ਜਿਹੜੀ ਦਲਿੱਦਰਤਾ ਦੁੱਖ ਗਰੀਬੀ ਨੂੰ ਦੂਰ ਕਰ ਦੇਣ ਵਾਲੀ ਕਿਹਾ ਐਸੀ ਦਾਸਾਂ ਦੀ ਰੱਖਿਅਕ ਗੁਰੂ ਕੀ ਬਾਣੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਨਮਸਕਾਰ ਹੈ।
ਦੋਹਰਾ ਕਰ ਸਭ ਹਨ ਪਦ ਬੰਧਨ ਧਰ ਪਰ ਧਰ ਕਰ ਸੀਸ।
ਇੱਥੋਂ ਤੱਕ ਦਸਾਂ ਪਾਤਸ਼ੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲਿਆ ਕਵੀ ਜੀ ਨੇ, ਤੇ ਹੁਣ ਨਾਮ ਜਪਣ ਵਾਲਿਆਂ ਨੂੰ ਚੇਤੇ ਕਰਨ ਲੱਗੇ ਹੈ। ਕਹਿੰਦੇ ਕਰ ਸਭ ਹਨ ਪਦ ਬੰਧਨਾ ਧਰ ਪਰ ਧਰ ਕਰ ਸੀਸ। ਜਿੰਨੇ ਵੀ ਨਾਮ ਜਪਣ ਵਾਲੇ ਗੁਰਮੁਖ ਨੇ, ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ, ਹੁਣ ਮੈਂ ਉਹਨਾਂ ਨੂੰ ਚੇਤੇ ਕਰਦਾ ਸਾਰਿਆਂ ਨੂੰ, ਔਰ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦਾ, ਧਰਤੀ ਤੇ ਮੱਥਾ ਲਾ ਕੇ।
ਰਚੋ ਕਥਾ ਸਤਿਗੁਰੂ ਕੀ ਬਿਘਨ ਹਰੋ ਜਗਦੀਸ਼।
ਕਿਉਂ ਨਾਮ ਜਪਣ ਵਾਲਿਆਂ ਨੂੰ ਮੈਂ ਚੇਤੇ ਕਰਨ ਲੱਗਾ? ਕਿਉਂਕਿ ਮੈਂ ਮਹਾਰਾਜ ਜੀ ਦੇ ਜੀਵਨ ਦੀ ਕਥਾ ਲਿਖਣ ਲੱਗਾ, ਤੇ ਉਹਨਾਂ ਕੋਲੋਂ ਵੀ ਮੈਂ ਸਹਾਇਤਾ ਮੰਗਦਾ ਵੀ ਮੇਰੇ ਲਈ ਤੁਸੀਂ ਵੀ ਗੁਰਮੁਖੋ ਅਰਦਾਸ ਕਰੋ, ਗੁਰੂ ਸਾਹਿਬ ਜੀ ਕੋਈ ਵਿਘਨ ਨਾ ਪੈਣ ਦੇਣ ਇਹ ਜੀਵਨ ਕਥਾ ਲਿਖਣ ਵਿੱਚ।
ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਬਿਰਤਾਂਤ।
ਕਹਿੰਦੇ ਇੱਥੋਂ ਤੱਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਬਿਰਤਾਂਤ ਜੀਵਨ ਮੈਂ ਲਿਖ ਦਿੱਤਾ ਹੈ।
ਰਚਿਓ ਛੰਦ ਸੁੰਦਰ ਬਿਖੈ ਸੁਣਿਓ ਪਠਿਓ ਜਿਸ ਭਾਂਤ।
ਕਹਿੰਦੇ ਸੁੰਦਰ ਛੰਦਾਂ ਦੇ ਵਿੱਚ ਮੈਂ ਤੀਸਰੇ ਪਾਤਸ਼ਾਹ ਜੀ ਤੱਕ ਕਥਾ ਲਿਖ ਦਿੱਤੀ ਹੈ, ਜਿਸ ਤਰ੍ਹਾਂ ਪੜ੍ਹੀ ਸੀ, ਜਿਸ ਤਰ੍ਹਾਂ ਬਜ਼ੁਰਗਾਂ ਤੋਂ ਸੁਣੀ ਸੀ।
ਤੀਨ ਗੁਰਨ ਕੀ ਕਥਾ ਰਚ ਆਹੈ ਜਸਾ ਮਤ ਮੋਹੇ।
ਜਿੰਨੀ ਕੁ ਮਤ ਮੈਨੂੰ ਅਕਾਲ ਪੁਰਖ ਨੇ ਦਿੱਤੀ ਉਹਦੇ ਅਨੁਸਾਰ ਮੈਂ ਤਿੰਨਾਂ ਸਤਿਗੁਰਾਂ ਦੀ ਕਥਾ ਲਿਖ ਦਿੱਤੀ ਹੈ, ਸਿੱਖਾਂ ਦੇ ਭਲੇ ਵਾਸਤੇ, ਜਿਹੜੇ ਪੜ੍ਹਨਗੇ ਸੁਣਨਗੇ ਉਹਨਾਂ ਦਾ ਭਲਾ ਹੋ ਜਾਏਗਾ।
ਅਵ ਚਤੁਰਥ ਅਵਤਾਰ ਕੀ ਕਰ ਹੋਂ ਜਿਸ ਵਿਦ ਹੋਏ।
ਕਹਿੰਦੇ ਹੁਣ ਚੌਥੇ ਅਵਤਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮੈਂ ਕਥਾ ਲਿਖਣ ਲੱਗਾ, ਇਸ ਕਰਕੇ ਪਹਿਲਾਂ ਸਾਰੇ ਗੁਰੂ ਸਾਹਿਬਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਹੈ।
ਸਭ ਸੰਤਨ ਆਗੈ ਕਰੋ ਬਿਨਤੀ ਗਿਣਤੀ ਸ਼ੋਰ।
ਕਹਿੰਦੇ ਸਭ ਗਿਣਤੀਆਂ ਮਿਣਤੀਆਂ ਛੱਡ ਕੇ ਤੇ ਹੁਣ ਮੈਂ ਸਾਰੇ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ।
ਸ਼ੋਰ ਕਥਾ ਹੋਏ ਅੰਤਲੋ ਬੰਦੋਂ ਯੁਗ ਕਰ ਜੋਰ।
ਕਿਉਂ ਸ਼ੋਰ ਕਥਾ ਹੋਏ ਅੰਤਲੋ, ਸ਼ੋਰ ਹੁੰਦਾ ਕਿਨਾਰਾ। ਕਹਿੰਦੇ ਇਸ ਕਥਾ ਦੇ ਅੰਤਲੇ ਕਿਨਾਰੇ ਤੱਕ ਕੋਈ ਵਿਘਨ ਨਾ ਪਵੇ, ਇਸ ਕਰਕੇ ਮੈਂ ਨਾਮ ਜਪਣ ਵਾਲਿਆਂ ਨੂੰ ਵੀ ਚੇਤੇ ਕਰਦਾ ਭਾਈ। ਸ਼ੋਰ ਕਥਾ ਹੋਏ ਅੰਤਲੋ ਬੰਦੋਂ ਯੁਗ ਕਰ ਜੋਰ। ਕਰ ਹੱਥ ਹੁੰਦੇ ਯੁਗ ਦੋਵੇਂ, ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਨਾਮ ਰਸੀਆਂ ਦੇ ਚਰਨਾਂ ਵਿੱਚ ਵੀ ਵੰਦਨਾ ਕਰਦਾ ਭਾਈ। ਤੁਸੀਂ ਵੀ ਮੇਰੇ ਲਈ ਅਰਦਾਸ ਕਰਿਓ ਸਾਰੇ ਦਸਾਂ ਪਾਤਸ਼ਾਹੀਆਂ ਅੱਗੇ ਕਿ ਦਸਾਂ ਪਾਤਸ਼ਾਹੀਆਂ ਦਾ ਪਵਿੱਤਰ ਜੀਵਨ ਮੈਂ ਬਿਨਾਂ ਵਿਘਨ ਤੋਂ ਲਿਖ ਸਕਾਂ ਜੀ। ਇੱਥੋਂ ਤੱਕ ਹੁਣ ਸਾਰੇ ਮੰਗਲ ਕਰਕੇ ਹੁਣ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਥਾ ਸ਼ੁਰੂ ਕਰਨ ਲੱਗੇ ਹਨ। ਸੁਣੋ ਪ੍ਰੇਮ ਨਾਲ ਜੀ।
ਨਾਰਾਜ ਛੰਦ ਸੋ ਰਾਮ ਰਾਮ ਨਾਮ ਮੈਂ ਅਭੇਦਤਾ ਲਖਾਈਐ।
ਕਹਿੰਦੇ ਨੇ ਰਾਮ ਅਕਾਲ ਪੁਰਖ ਵਾਹਿਗੁਰੂ ਵਿੱਚ ਤੇ ਰਾਮਦਾਸ ਸ੍ਰੀ ਗੁਰੂ ਚੌਥੇ ਪਾਤਸ਼ਾਹ ਜੀ ਦੇ ਨਾਮ ਵਿੱਚ ਤੁਸੀਂ ਅਭੇਦਤਾ ਸਮਝੋ। ਜੋ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਉਹੀ ਚੌਥੇ ਪਾਤਸ਼ਾਹ ਜੀ ਦਾ ਸਰੂਪ ਹੈ।
ਤਥਾ ਸਰੂਪ ਏਕ ਹੈ ਸੰਦੇਹ ਨਾ ਉਠਾਈਐ।
ਕਹਿੰਦੇ ਬਸ ਇੱਕ ਹੀ ਸਰੂਪ ਹੈ ਪਰਮੇਸ਼ਰ ਦਾ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ। ਗੁਰਮੁਖੋ ਕਦੀ ਸੰਦੇਹ ਨਾ ਕਰਿਓ ਮਨ ਚ, ਕਦੀ ਇਹ ਨਾ ਸਮਝਿਓ ਪਰਮੇਸ਼ਰ ਹੋਰ ਹੈ ਤੇ ਚੌਥੇ ਪਾਤਸ਼ਾਹ ਜੀ ਹੋਰ ਨੇ। ਬਸ ਉਹ ਅਕਾਲ ਪੁਰਖ ਵਾਹਿਗੁਰੂ ਹੀ ਕਿਰਪਾ ਕਰਨ ਵਾਸਤੇ ਚੌਥੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਆ ਗਿਆ। ਕਿਉਂ? ਕਿਉਂਕਿ ਜੋਤ ਪਰਮੇਸ਼ਰ ਦੀ ਹੈ ਨਾ, ਜੋਤ ਉਸ ਅਕਾਲ ਪੁਰਖ ਵਾਹਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਧਾਰਨ ਕੀਤਾ ਹੈ ਗੁਰਬਾਣੀ ਦੇ ਬਚਨ ਨੇ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਵੱਲੋਂ ਸਾਏ ਗਏ, ਉਹਨਾਂ ਤੋਂ ਗੁਰੂ ਅਮਰਦਾਸ ਸਾਹਿਬ ਜੀ, ਫਿਰ ਗੁਰੂ ਰਾਮਦਾਸ ਸਾਹਿਬ ਜੀ। ਕਹਿੰਦੇ ਇਸ ਕਰਕੇ ਸ਼ੰਕਾ ਨਾ ਕਰਿਓ, ਸੰਦੇਹ ਨਾ ਕਰਿਓ, ਇਹ ਚੌਥੇ ਪਾਤਸ਼ਾਹ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ।
ਮਿਹੀ ਪਰੂਪ ਹੋਣ ਤੇ ਸੋ ਚੰਦ ਸੰਗ ਪਾਖੀ ਹੈ।
ਜਦੋਂ ਰਾਜਾ ਰੂਪ ਹੋ ਕੇ ਕਿਸੇ ਦੀ ਗਰੀਬੀ ਕੱਟਦੇ, ਕਿਸੇ ਨੂੰ ਦੁਨਿਆਵੀ ਪਦਾਰਥ ਬਖਸ਼ਦੇ, ਉਦੋਂ ਰਾਮ ਚੰਦ ਆਖ ਦੇਈਦਾ, ਤੇ ਜਦੋਂ ਭਗਤੀ ਸਰੂਪ ਹੋ ਕੇ ਬ੍ਰਹਮ ਗਿਆਨ ਦਿੰਦੇ ਉਦੋਂ ਰਾਮ ਦਾਸ ਆਖ ਦੇਈਦਾ। ਇਹ ਫਰਕ ਕੋਈ ਨਹੀਂ ਹੁੰਦਾ ਜੀ।
ਜਨਾਵਤਾਰ ਇਹ ਭਏ ਤੋ ਦਾਸ ਨਾਮ ਆਖੀਐ।
ਕਹਿੰਦੇ ਜਨਾਵਤਾਰ ਇਹ ਭਏ ਸੋ ਦਾਸ ਨਾਮ। ਜਨਾਵਤਾਰ ਕਹਿੰਦੇ ਭਗਤੀ ਦੇ ਅਵਤਾਰ ਨੂੰ। ਜਦੋਂ ਤੇ ਭਗਤੀ ਦਾ ਉਪਦੇਸ਼ ਦਿੰਦੇ ਨੇ ਉਦੋਂ ਸਮਝ ਲਓ ਤੁਸੀਂ ਵੀ ਆਪਾਂ ਕਹਿ ਦਿੰਦੇ ਹਾਂ ਰਾਮਦਾਸ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਤੇ ਜਦੋਂ ਕਿਸੇ ਦੀ ਗਰੀਬੀ ਕੱਟਦੇ ਆ, ਦੁਨਿਆਵੀ ਪਦਾਰਥ ਦਿੰਦੇ ਨੇ, ਧਨ ਪਦਾਰਥ ਦਿੰਦੇ ਨੇ, ਉਦੋਂ ਆਪਾਂ ਚੰਦ ਕਹਿ ਸਕਦੇ ਹਾਂ ਵੀ ਉਹ ਚੰਦ ਸਰੂਪ ਵੀ ਨੇ, ਦਾਸ ਸਰੂਪ ਵੀ ਨੇ।
ਸੋਰਠ ਭਗਤ ਦੇਹ ਅਵਤਾਰ ਜਾਂ ਤੇ ਰਾਮ ਸੋ ਦਾਸ ਕਹੇ।
ਭਗਤੀ ਦਾ ਅਵਤਾਰ ਹੋਣ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਰਾਮਦਾਸ ਜੀ ਕਹਿੰਦੇ ਹਨ।
ਰਾਜਾ ਰਾਮ ਉਦਾਰ ਰਾਮ ਚੰਦ ਕਹਿ ਬੋਬਨ।
ਕਹਿੰਦੇ ਨੇ ਜਦੋਂ ਫਿਰ ਉਹ ਰਾਜਿਆਂ ਦੀ ਤਰ੍ਹਾਂ ਵਿਚਰਦੇ ਨੇ, ਕਿਉਂਕਿ ਰਾਜ ਯੋਗ ਬਖਸ਼ਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਚੰਦ ਨਾਮ ਦੁਨਿਆਵੀ ਪਦਾਰਥ ਬਖਸ਼ਣ ਵਾਲੇ ਦਾ, ਦਾਸ ਨਾਮ ਬ੍ਰਹਮ ਗਿਆਨ ਬਖਸ਼ਣ ਵਾਲੇ। ਇਸ ਕਰਕੇ ਕਹਿੰਦੇ ਇਹ ਲੇਸ ਮਾਤਰ ਫਰਕ ਨਾ ਸਮਝਣਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਰਾਜਾ ਸਰੂਪ ਵੀ ਨੇ, ਭਗਤੀ ਦਾ ਅਵਤਾਰ ਵੀ ਹਨ, ब्रह्म ज्ञान भी देंदे ने ते दुनिया दे पदार्थ भी बख्शदे हन सारे।
जाओ भाई श्री गुरु अमरदास के पाछे।
धन गुरु अमरदास सचे पातशाह जी तो बाद जो महाराज सचे पातशाह जी ने शरीर छड़ दिता तीसरे पातशाह जी ने उन्हां दा अंतम संस्कार कर दिता तां
सोडी मंस बिभूखण आछे।
हुण सोडियां दी वंश दे बिभूखण स्वरूप गुरु रामदास सचे पातशाह जी सुभाए मान होए। हुण सुरती लै जी उत्थे गोइंदवाल साहब कहिंदे जिथे गुरु अमरदास सचे पातशाह जी का संस्कार किया कल परसों।
सिंघासन बैठे गुरपुरे।
कहिंदे महाराज गुरु अमरदास सचे पातशाह जी का अंतम संस्कार करके उन्होंने सिंघासन ते पूरे गुरु गुरु रामदास सचे पातशाह जी बैठे हैं।
माया ते अलेप गुण रूरे।
कहिंदे माया तो निर्लेप ने ऐसे सुंदर गुणा के मालिक हैं चौथे पातशाह जी उन्होंने चरणों में माया ला गए ने तीसरे पातशाह जी। आख्या गुरु नानक पातशाह जी ने 12 को रोक के रखे दूसरे पातशाह जी तो 6 को तीसरे पातशाह जी ने आख्या साढ़े दरवाजे ते खड़ी सी पर चौथे पातशाह जी दे असी चरना चला चले इस नूं इन्नी माया दे तिन्ना लोकां दे मालक बना के भी कहिंदे गुरु रामदास सच्चे पातशाह जी नूं फिर भी निर्लेप रखिया क्योंकि अपनी पुत्री बीबी भानी नाल वचन कीता सी भई तेरी कोल च रहेगी यह गद्दी ते ये जिहड़े एडे एडे कष्ट ने यह भी सिर्फ तेरी कोल ही चल सकदी अपने शरीर ते तत्ती तवी ते तेरी कोल ही बैठ सकदी है इन्नी माया दे मालक होके भी तेरी कोल ही निर्लेप रहेगी। ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹੁਣ ਤਖਤ ਤੇ ਬੈਠੇ ਨੇ ਜਿਹੜੇ ਨਿਰਲੇਪ ਹਨ ਜੀ।
ਗੁਰਤਾ ਰਥ ਅਰੂਢਬੋ ਕਰੇ।
ਕਹਿੰਦੇ ਗੁਰਤਾ ਦੇ ਰਥ ਉੱਪਰ ਹੁਣ ਇਸ ਵੇਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਵਾਰ ਹਨ।
ਚੌਥੋ ਸੂਰਜ ਜਨ ਨਭ ਚੜੇ।
ਕਹਿੰਦੇ ਸਮਝ ਲਓ ਵੀ ਇਹ ਚੌਥਾ ਸੂਰਜ ਚੜਿਆ ਚੌਥਾ ਸਰੂਪ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਕਾਸ਼ ਵਿੱਚ ਜਿਹੜਾ ਚਮਕਾ ਮਾਰਦਾ ਇਸ ਵੇਲੇ।
ਅਜਮਤ ਜੋਤ ਅਨੇਕ ਸਿੱਖ ਉਡਗਣ।
ਕਹਿੰਦੇ ਬਹੁਤ ਸਾਰੇ ਸਿੱਖ ਉਡਗਣ ਹੁੰਦੇ ਨੇ ਤਾਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਮਝ ਲਓ ਸੂਰਜ ਨੇ ਤੇ ਜਿੰਨੇ ਸਿੱਖ ਨੇ ਆਤਮ ਗਿਆਨੀ ਬ੍ਰਹਮ ਗਿਆਨੀ ਕਲਾਵਾਨ ਸੇਵਾ ਕਰਨ ਵਾਲੇ ਉਹ ਸਾਰੇ ਤਾਰਾ ਮੰਡਲ ਦੀ ਤਰ੍ਹਾਂ ਨੇ। ਜਿਵੇਂ ਤਾਰਾ ਮੰਡਲ ਵਿੱਚ ਸੂਰਜ ਸ਼੍ਰੋਮਣੀ ਹੁੰਦਾ ਇਸੇ ਤਰ੍ਹਾਂ ਸਾਰੇ ਸਿੱਖਾਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ਼੍ਰੋਮਣੀ ਹਨ।
ਸਭ ਮੈਂ ਸ਼ੋਭਤ ਪੂਰਨ ਸਾਸ ਜਾਨ।
ਕਹਿੰਦੇ ਸਾਰਿਆਂ ਵਿੱਚ ਸ਼ੋਭਦੇ ਫਿਰ ਉਹ ਪੂਰਨ ਸਾਸ ਪੂਰਨਮਾਸ਼ੀ ਦੇ ਚੰਦਰਮਾ ਵਰਗੇ ਵੀ ਨੇ। ਪਹਿਲਾਂ ਸੂਰਜ ਵਰਗੇ ਆਖਿਆ ਹੁਣ ਕੋਈ ਇਹ ਨਾ ਸਮਝੇ ਜੀ ਸੂਰਜ ਤੇ ਤੇਜ ਪ੍ਰਤਾਪੀ ਇੰਨਾ ਵੀ ਤਪਦਾ ਬਹੁਤ ਹੈ। ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੂਰਜ ਚੰਦਰਮਾ ਵਰਗੇ ਠੰਡੇ ਵੀ ਨੇ। ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਤੇਜ ਪ੍ਰਤਾਪ ਵੀ ਬਖਸ਼ਦੇ ਨੇ ਤੇ ਉਹਨਾਂ ਦੇ ਹਿਰਦੇ ਨੂੰ ਸ਼ਾਂਤੀ ਠੰਡ ਵੀ ਬਖਸ਼ਦੇ ਹਨ।
ਗਹਿ ਕਹਿਤੇ ਸੁਣ ਸਿੱਖ ਆਏ।
ਹੁਣ ਦੂਰ ਦੂਰ ਪਤਾ ਲੱਗ ਗਿਆ ਸਾਰੇ ਹੌਲੀ ਹੌਲੀ ਖਬਰ ਫੈਲ ਗਈ ਕਿ ਤੀਸਰੇ ਪਾਤਸ਼ਾਹ ਜੀ ਸੱਚਖੰਡ ਚਲੇ ਗਏ ਨੇ ਉਹਨਾਂ ਦੀ ਥਾਂ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੁਭਾਏਮਾਨ ਹੋਏ। ਜਦੋਂ ਇਹ ਖਬਰ ਦੂਰ ਦੇ ਪਿੰਡਾਂ ਵਿੱਚ ਪਹੁੰਚੀ ਤਾਂ
ਸ੍ਰੀ ਗੁਰ ਅਮਰ ਇਹੀ ਲੱਖ ਪਾਏ।
ਲੋਕ ਦਰਸ਼ਨ ਕਰਨ ਵਾਸਤੇ ਸੰਗਤਾਂ ਚੱਲ ਪਈਆਂ ਆਪਣੇ ਨਗਰਾਂ ਤੋਂ ਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਰੂਪ ਹੀ ਨੇ ਚੌਥੇ ਪਾਤਸ਼ਾਹ ਚਲੋ ਜਾ ਕੇ ਹੁਣ ਉਹਨਾਂ ਦੇ ਦਰਸ਼ਨ ਕਰੀਏ।
ਸ੍ਰੀ ਨਾਨਕ ਕੀ ਜੋਤ ਵਿਸਾਲਾ।
ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਾਨ ਜੋਤ ਇਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਵਿੱਚ ਹੈ।
ਇਨ ਮੈਂ ਦਿਪਤ ਜਾਣ ਤਿਸ ਕਲ।
ਉਹਨਾਂ ਵਿੱਚ ਪ੍ਰਕਾਸ਼ ਰਹੀ ਹੈ ਇਸ ਵੇਲੇ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਕਰਕੇ ਚਲੋ ਭਾਈ ਹੁਣ ਉਹਨਾਂ ਦੇ ਦਰਸ਼ਨ ਕਰਨ ਚੱਲੀਏ ਇਹ ਜਾਣ ਕੇ ਸੰਗਤਾਂ ਚੱਲ ਪਈਆਂ ਗੋਇੰਦਵਾਲ ਸਾਹਿਬ ਵੱਲ ਨੂੰ।
ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਰਾਮਦਾਸ ਸਤਿਗੁਰੂ ਕਹਾਵੇ।
ਭਾਈ ਗੁਰਦਾਸ ਜੀ ਨੇ ਬਚਨ ਲਿਖੇ ਸਾਧ ਸੰਗਤ ਜੀ ਵੀ ਸੋਢੀਆਂ ਦੇ ਕੁਲ ਦੇ ਸ਼੍ਰੋਮਣੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੁਭਾਏਮਾਨ ਹੋ ਕੇ ਗੁਰੂ ਰਾਮਦਾਸ ਸਾਹਿਬ ਅਖਵਾ ਰਹੇ ਨੇ ਇਸ ਵੇਲੇ ਗੋਇੰਦਵਾਲ ਦੀ ਧਰਤੀ ਤੇ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਈਆਂ।
ਧਰ ਧਰ ਸਵਨ ਉਪਾਏ ਨ ਬੰਦੇ।
ਜਿੰਨੀ ਸੰਗਤ ਆਉਂਦੀ ਸਾਰੀ ਹੁਣ ਜਿੰਨੀ ਜਿੰਨੀ ਕਿਸੇ ਦੀ ਸਮਰੱਥਾ ਸੀ ਭੇਟਾ ਰੱਖ ਰੱਖ ਕੇ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਨ।
ਦੇਖ ਸਰੂਪ ਸੁਭਾਉ ਆਨੰਦੇ।
ਮਹਾਰਾਜ ਚੌਥੇ ਪਾਤਸ਼ਾਹ ਦਾ ਸਰੂਪ ਪ੍ਰੇਮ ਵਾਲਾ ਦੇਖ ਕੇ ਬਹੁਤ ਆਨੰਦ ਆ ਰਿਹਾ ਸੰਗਤਾਂ ਨੂੰ।
ਤ੍ਰੈ ਦਿਨ ਬੀਤੇ ਜਾਣ ਸਮਦਾਈ।
ਕਹਿੰਦੇ ਤਿੰਨ ਦਿਨ ਬੀਤ ਗਏ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤੇ ਨੇ ਜਦੋਂ ਤੀਸਰਾ ਦਿਨ ਹੋ ਗਿਆ ਤਾਂ
ਜਹ ਸਸਕਾਰ ਗਏ ਤੇ ਸਥਾਈ।
ਜਿੱਥੇ ਮਹਾਰਾਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਸੀ ਵਿਆਹ ਦਰਿਆ ਦੇ ਕਿਨਾਰੇ ਤੇ ਹੁਣ ਗੁਰੂ ਰਾਮਦਾਸ ਸਾਹਿਬ ਜੀ ਚੱਲ ਕੇ ਉੱਥੇ ਗਏ।
ਸਤਿਗੁਰ ਰਾਮਦਾਸ ਹੋਏ ਖਰੇ।
ਕਹਿੰਦੇ ਉਸ ਥਾਂ ਤੇ ਜਾ ਕੇ ਖੜੇ ਹੋ ਗਏ ਸਤਿਗੁਰੂ ਰਾਮਦਾਸ ਸਾਹਿਬ ਜੀ ਜਿੱਥੇ ਤੀਸਰੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਕੀਤਾ ਸੀ।
ਕਮਲ ਬਲੋਚਨ ਜਲ ਸੋਂ ਭਰੇ।
ਕਹਿੰਦੇ ਮਹਾਰਾਜ ਜੀ ਦੇ ਕਮਲਾਂ ਵਰਗੇ ਨੇਤਰ ਇਕਦਮ ਪਾਣੀ ਨਾਲ ਭਰ ਗਏ ਜਦੋਂ ਤੀਸਰੇ ਪਾਤਸ਼ਾਹ ਜੀ ਦੇ ਉੱਥੇ ਸਥਾਨ ਤੇ ਪਹੁੰਚੇ ਜਿੱਥੇ ਅੰਤਮ ਸੰਸਕਾਰ ਕੀਤਾ ਸੀ। ਮਹਾਰਾਜ ਜੀ ਦੇ ਨੇਤਰਾਂ ਚ ਸਤਸੰਗ ਜੀ ਜਿਹੜਾ ਜਲ ਉਸ ਵੇਲੇ ਆਇਆ ਨਾ ਉਹਨੂੰ ਬਰਾਗ ਦਾ ਜਲ ਕਹਿੰਦੇ ਪ੍ਰੇਮ ਦਾ। ਉਹ ਕੋਈ ਦੁੱਖ ਦਾ ਪਾਣੀ ਨਹੀਂ ਸੀ ਉਹ ਪ੍ਰੇਮ ਦਾ ਜਲ ਸੀ। ਜਿਹੜਾ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ 'ਚ ਉਹਨਾਂ ਦਾ ਪ੍ਰੇਮ ਸੀ, ਜਦੋਂ ਉਸ ਸਥਾਨ 'ਤੇ ਪਹੁੰਚੇ ਜਿੱਥੇ ਚਿਖਾ ਬਣੀ ਸੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀ, ਉੱਥੇ ਜਾ ਕੇ ਚੌਥੇ ਪਾਤਸ਼ਾਹ ਜੀ ਦੀਆਂ ਅੱਖਾਂ 'ਚ ਪਾਣੀ ਆ ਗਿਆ ਜੀ।
ਸੰਗ ਮੋਹਰੀ ਸ਼ੋਕ ਪਾਵਤ,
ਤੇ ਮਹਾਰਾਜ ਜੀ ਦੇ ਪਿੱਛੇ ਪਿੱਛੇ ਹੀ ਬਾਬਾ ਮੋਹਰੀ ਜੀ ਆ ਗਏ ਹਨ ਉੱਥੇ, ਉਹਨਾਂ ਦਾ ਮਨ ਵੀ ਬੜਾ ਉਦਾਸ ਹੈ।
ਮੋਹਨ ਆਦਕ ਸੀਸ ਨਵਾਵਤ,
ਮਗਰੇ ਹੀ ਬਾਬਾ ਮੋਹਨ ਜੀ ਆ ਗਏ ਨੇ, ਉਹਨਾਂ ਨੇ ਵੀ ਆਣ ਕੇ ਮੱਥਾ ਟੇਕਿਆ ਜੀ।
ਬਿਰਧ ਨੇ ਸਭ ਸੋਂ ਬਾਕੋ ਚਾਰ,
ਮੱਥਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਨੀ ਟੇਕਿਆ, ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਸਥਾਨ ਨੂੰ ਮੱਥਾ ਟੇਕਿਆ ਬਾਬੇ ਮੋਹਨ ਨੇ ਆਣ ਕੇ, ਮਗਰੇ ਹੀ ਬਾਬਾ ਬੁੱਢਾ ਜੀ ਆ ਗਏ ਹਨ। ਤੇ ਜਦੋਂ ਬਾਬਾ ਬੁੱਢਾ ਜੀ ਨੇ ਵੇਖਿਆ ਚੌਥੇ ਪਾਤਸ਼ਾਹ ਜੀ ਦੀਆਂ ਅੱਖਾਂ ਨਾਮ ਨੇ, ਫਿਰ ਬਾਬਾ ਬੁੱਢਾ ਜੀ ਨੇ ਏਦਾਂ ਬੇਨਤੀ ਕੀਤੀ,
ਕਹਿਓ ਗੁਰੂ ਕੋ ਕਿਉਂ ਨਾ ਚਿਤਾਰ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਚੇਤੇ ਕਰੋ, ਮਹਾਰਾਜ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਕੁਝ ਬਚਨ ਕੀਤੇ ਸਨ।
ਮੇਰੋ ਸ਼ੋਕ ਨਾ ਕਰੋ ਕਦਾਈ,
ਮਹਾਰਾਜ ਨੇ ਆਖਿਆ ਸੀ ਸਾਡੇ ਜਾਣ ਤੋਂ ਬਾਅਦ ਸ਼ੋਕ ਨਾ ਕਰਿਓ, ਰੋਇਓ ਨਾ, ਕਿਸੇ ਨੇ ਵਰਲਾਪ ਨਹੀਂ ਕਰਨਾ ਹੈ, ਇਸ ਕਰਕੇ ਉਹ ਬਚਨ ਚੇਤੇ ਕਰੀਏ ਤੀਸਰੇ ਪਾਤਸ਼ਾਹ ਜੀ ਦਾ।
ਸਿਮਰੋ ਹਰ ਹਰ ਆਨੰਦ ਪਾਏ,
ਮਹਾਰਾਜ ਨੇ ਆਖਿਆ ਸੀ ਹਰੀ ਦਾ ਸਿਮਰਨ ਕਰਨਾ, ਕਥਾ ਕੀਰਤਨ ਸੁਣਨਾ ਤੇ ਸੁਣਾਉਣਾ ਹੈ, ਇਸ ਕਰਕੇ ਆਪਾਂ ਪਰਮਾਤਮਾ ਨੂੰ ਤੇ ਤੀਸਰੇ ਪਾਤਸ਼ਾਹ ਜੀ ਨੂੰ ਚੇਤੇ ਕਰੀਏ, ਇਹ ਤੁਹਾਡੀਆਂ ਅੱਖਾਂ 'ਚ ਪਾਣੀ ਕਿਉਂ ਆਇਆ ਹੈ।
ਉਲੰਘਣ ਯੋਗ ਨਾ ਭਾਗ ਤੈਨੂੰ ਕਾ,
ਉਹਨਾਂ ਦਾ ਬਚਨ ਉਲੰਘਣਾ ਨਹੀਂ ਚਾਹੀਦਾ ਆਪਾਂ ਨੂੰ, ਤੀਸਰੇ ਪਾਤਸ਼ਾਹ ਜੀ ਨੇ ਆਖਿਆ ਸੀ ਮੇਰੇ ਜਾਣ ਤੋਂ ਬਾਅਦ ਸ਼ੋਕ ਨਹੀਂ ਕਰਨਾ।
ਜਾਂ ਤੇ ਕਰੋ ਨਾ ਕਬ ਮਿਲ ਸ਼ੋਕ,
ਇਸ ਕਰਕੇ ਇਹ ਸ਼ੋਕ ਨਹੀਂ ਕਰਨਾ ਆਪਾਂ ਨੂੰ, ਸਾਰਿਆਂ ਨੂੰ ਚੰਗਾ ਨਹੀਂ ਹੈ, ਇਹ ਬਾਬਾ ਬੁੱਢਾ ਜੀ ਨੇ ਚੇਤੇ ਕਰਵਾਇਆ ਤੀਸਰੇ ਪਾਤਸ਼ਾਹ ਜੀ ਦਾ ਬਚਨ।
ਸੁਣ ਬਿਰਧ ਕਰ ਉਚਿਤ ਸ਼ੁਭ ਬੈਨ,
ਕਹਿੰਦੇ ਬਾਬਾ ਬੁੱਢਾ ਜੀ ਤੂੰ ਇਹ ਯੋਗ ਬਚਨ ਜਦੋਂ ਸੁਣਿਆ ਸਾਰਿਆਂ ਨੇ ਤਾਂ
ਰੋਕਿਓ ਜਲ ਕੋ ਨਿਜ ਨਿਜ ਨੈਣ,
ਕਹਿੰਦੇ ਆਪੋ ਆਪਣੀ ਅੱਖਾਂ ਦੇ ਵਿੱਚ ਹੀ ਰੋਕ ਲਿਆ ਪਾਣੀ ਨੂੰ, ਇਹ ਬਚਨ ਸੁਣ ਕੇ ਨਾ ਬਾਬਾ ਬੁੱਢਾ ਜੀ ਦਾ, ਤੇ ਫਿਰ ਅੱਖਾਂ ਵਿੱਚ ਪਾਣੀ ਥੱਲੇ ਨਹੀਂ ਡਿੱਗਣ ਦਿੱਤਾ, ਰੋਕ ਲਿਆ, ਸਮਝ ਲਓ ਤੀਸਰੇ ਪਾਤਸ਼ਾਹ ਜੀ ਦਾ ਬਚਨ ਪਾਲਣ ਵਾਸਤੇ।
ਬੀਨ ਬੀਨ ਕਰ ਅਸਥ ਸਕੇਲੇ,
ਕਹਿੰਦੇ ਫਿਰ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਅਸਥੀਆਂ ਸਨ ਫੁੱਲ ਸਨ ਸੱਚੇ ਪਾਤਸ਼ਾਹ ਜੀ ਦੇ, ਉਹ ਇਕੱਠੇ ਕੀਤੇ ਹਨ।
ਸੁੰਦਰ ਬਸਤਰ ਵਿਖੇ ਸਭ ਮੇਲੇ,
ਬਹੁਤ ਸੁੰਦਰ ਇੱਕ ਬਸਤਰ ਵਿੱਚ ਇਕੱਠੇ ਕਰ ਲਏ ਤੀਸਰੇ ਪਾਤਸ਼ਾਹ ਜੀ ਦੇ ਫੁੱਲ।
ਸੁਰ ਸਰ ਕੋ ਤਤ ਚਿੰਨ ਪਹੁੰਚਾਏ,
ਕਹਿੰਦੇ ਨੇ ਉਹਨਾਂ ਨੂੰ ਸਾਂਭਣ ਵਾਸਤੇ ਇੱਕ ਗੁਰਮੁਖ ਦੀ ਡਿਊਟੀ ਲਗਾ ਦਿੱਤੀ। ਕਿਸ ਦੀ?
ਸਾਵਣ ਮਲ ਤਿੰਨ ਸੰਗ ਸਿਧਾਏ,
ਬਾਬਾ ਸਾਵਣ ਮਲ ਜੀ ਨੂੰ ਆਖਿਆ ਵੀ ਇਹ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਜਿਹੜੇ ਅਸਥ ਨੇ, ਜਿਹੜੇ ਫੁੱਲ ਨੇ, ਇਹਨਾਂ ਨੂੰ ਤੁਸੀਂ ਸਾਂਭਣਾ ਹੈ।
ਯਥਾ ਮਰਜਾਤ ਹੇਤ ਕ੍ਰਿਤ ਸਾਰੀ,
ਜਿਵੇਂ ਮਰਿਆਦਾ ਤੀਸਰੇ ਪਾਤਸ਼ਾਹ ਜੀ ਨੇ ਦੱਸਿਆ ਸੀ ਵੀ ਸਾਡੇ ਬਾਦਾਂ ਏਦਾਂ ਕਰਨਾ ਹੈ।
ਯਥਾ ਯੋਗ ਕੀਨ ਸਹਿਤ ਪਾਰੀ,
ਉਸੇ ਤਰ੍ਹਾਂ ਹੀ ਸਾਰਿਆਂ ਨੇ ਪ੍ਰੇਮ ਨਾਲ ਕੀਤਾ ਜਿਵੇਂ ਤੀਸਰੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ।
ਬੈਠੇ ਸਗਲ ਬਾਵਲੀ ਤੀਰ,
ਉਥੋਂ ਫਿਰ ਮਹਾਰਾਜ ਜੀ ਦੇ ਫੁੱਲ ਇਕੱਤਰ ਕਰਕੇ ਤੇ ਸਾਰੇ ਬੌਰੀ ਸਾਹਿਬ ਦੇ ਕੋਲ ਆਣ ਕੇ ਬੈਠ ਗਏ ਹਨ।
ਅਭਿਨਿਤ ਸੰਗਤ ਕੀ ਭੀੜ,
ਉੱਥੇ ਬਹੁਤ ਵੱਡੀ ਸੰਗਤ ਦੀ ਭੀੜ ਆਣ ਕੇ ਇਕੱਠੀ ਹੋਣ ਲੱਗ ਪਈ ਜਦੋਂ ਮਹਾਰਾਜ ਜੀ ਦੇ ਫੁੱਲ ਇਕੱਠੇ ਕਰਕੇ ਤੀਸਰੇ ਪਾਤਸ਼ਾਹ ਜੀ ਦੇ ਤੇ ਚੌਥੇ ਪਾਤਸ਼ਾਹ ਜੀ ਸਾਰੇ ਸਿੱਖਾਂ ਨੂੰ ਲੈ ਕੇ ਬੌਲੀ ਸਾਹਿਬ ਦੇ ਕੋਲ ਆਣ ਕੇ ਬੈਠ ਗਏ।
ਗਾਵੇਂ ਸ਼ਬਦਰ ਬਾਬੀ ਰਾਗ,
ਉਸ ਵੇਲੇ ਰਾਗੀ ਸਿੰਘਾਂ ਨੂੰ ਸੱਦਿਆ ਗਿਆ ਤੇ ਗੁਰਬਾਣੀ ਦਾ ਕੀਰਤਨ ਹੋਣ ਲੱਗ ਪਿਆ, ਸ਼ਬਦ ਗਾਉਣ ਲੱਗ ਪਏ ਬਾਬੀ
ਸਿੰਘ,
ਉਹ ਸ਼ਬਦ ਗਾਏ ਜਿਹਨਾਂ ਸ਼ਬਦਾਂ ਵਿੱਚ ਬੜਾ ਬਰਾਗ ਸੀ, ਭਾਵ ਬਰਾਗ ਵਾਲੇ ਸ਼ਬਦ ਉਸ ਵੇਲੇ ਗਾਏ ਹਨ। ਸਾਰੀ ਬਾਣੀ ਇੱਕ ਸਰੂਪ ਹੀ ਹੈ ਪਰ ਸਿਧਾਂਤ ਮਹਾਰਾਜ ਜੀ ਨੇ ਵੱਖਰਾ ਵੱਖਰਾ ਰੱਖਿਆ, ਜਿਵੇਂ ਆਨੰਦ ਕਾਰਜ ਹੋਵੇ ਤੇ ਉਸ ਵੇਲੇ ਸ਼ਬਦ ਹੋਰ ਗਾਏ ਜਾਂਦੇ ਆ, ਪੁਰਾਣੀ ਚੜ੍ਹਾਈ ਕਰਜੇ ਤੇ ਉਸ ਵੇਲੇ ਸ਼ਬਦ ਹੋਰ ਗਾਏ ਜਾਂਦੇ ਆ, ਕੋਈ ਹੋਰ ਦਿਨ ਸੋਧ ਹੋਵੇ ਤੇ ਸ਼ਬਦ ਉਹਦੇ ਅਨੁਸਾਰ ਢੁਕਵੇਂ ਸ਼ਬਦ ਬੋਲੇ ਜਾਂਦੇ ਨੇ। ਕਹਿੰਦੇ ਅੱਜ ਬੌਲੀ ਦੇ ਕੋਲ ਬੈਠ ਕੇ ਰਾਗੀ ਸਿੰਘਾਂ ਨੇ ਬਰਾਗਮਈ ਸ਼ਬਦਾਂ ਦਾ ਕੀਰਤਨ ਕੀਤਾ ਹੈ।
ਸਭਾ ਲੱਗੇ ਜਬ ਹੋਵਤ ਪੋਰ,
ਕਹਿੰਦੇ ਨੇ ਹੁਣ ਅੰਮ੍ਰਿਤ ਵੇਲੇ ਵੀ ਪੂਰੀ ਸਭਾ ਲੱਗਦੀ ਜਿਵੇਂ ਤੀਸਰੇ ਪਾਤਸ਼ਾਹ ਜੀ ਦੇ ਵੇਲੇ ਦਰਬਾਰ ਸੱਜਦਾ ਸੀ।
ਆਵੇਂ ਸਿੱਖ ਕਰੇ ਬਹੁ ਜੋਰ,
ਬਹੁਤ ਸਿੱਖ ਆਣ ਕੇ ਵੱਡਾ ਜੋੜ ਮੇਲਾ ਹੀ ਹੋ ਜਾਂਦਾ ਅੰਮ੍ਰਿਤ ਵੇਲੇ ਜਦੋਂ ਕੀਰਤਨ ਹੁੰਦਾ ਹੈ।
ਕਿਸੇ ਪ੍ਰਕਾਰ ਦੇਗ ਨਿਤ ਹੋਏ,
ਉਸੇ ਤਰ੍ਹਾਂ ਹੀ ਰੋਜ਼ ਲੰਗਰ ਤਿਆਰ ਹੁੰਦਾ, ਦੇਗ ਬਣਦੀ ਆ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਬਣਦੀ ਸੀ।
ਮਿਲੇ ਹਜ਼ਾਰੋਂ ਅਚਵੇਂ ਸੋਏ,
ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਆਉਂਦੇ ਨੇ ਲੰਗਰ ਛਕਦੇ ਹਨ।
ਤ੍ਰਉ ਦਸ ਦਿਵਸ ਬਤੀਤੇ ਜਬ,
ਜਦੋਂ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੂੰ ਸੱਚਖੰਡ ਗਿਆ 14-15 ਦਿਨ ਲੰਘ ਗਏ ਤਾਂ
ਭੋਜਨ ਕਰਿਓ ਅਨਕ ਵਿਦ ਤਬ,
ਕਹਿੰਦੇ ਨੇ ਫਿਰ ਪਹਿਲੀ ਤਰ੍ਹਾਂ ਉਸੇ ਤਰ੍ਹਾਂ ਹੀ ਸਾਰਾ ਕੁਝ ਚੱਲਣ ਲੱਗ ਪਿਆ। ਸਿੱਖਾਂ ਦੇ ਮਨਾਂ 'ਚ ਹੌਲੀ ਹੌਲੀ ਬਰਾਗ ਘੱਟ ਗਿਆ ਕਿਉਂਕਿ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਸੀ ਸਾਡੇ ਜਾਣ ਤੋਂ ਬਾਅਦ ਕੋਈ ਸੋਗ ਨਾ ਕਰਿਓ। 14-15 ਦਿਨ ਬਾਅਦ ਨਾਰਮਲ ਹੋ ਗਿਆ ਸਾਰਾ ਕੁਝ।
ਗੋਇੰਦਵਾਲ ਮੇਲ ਬਹੁ ਹੋਵਾ,
ਕਹਿੰਦੇ ਬਹੁਤ ਵੱਡਾ ਜੋੜ ਮੇਲਾ ਗੋਇੰਦਵਾਲ ਕੀਤਾ ਗਿਆ ਜੀ।
ਸਭਨ ਰਾਮਦਾਸ ਗੁਰ ਜੋਵਾ,
ਸਭ ਨੇ ਆਣ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
ਸਗਲ ਭੇਖ ਸਾਧੂ ਸਮਦਾਏ,
ਸਾਰੀਆਂ ਮਤਾਂ ਦੇ ਸਾਧੂ ਗੋਇੰਦਵਾਲ ਸਾਹਿਬ ਇਕੱਠੇ ਹੋਏ ਜੀ।
ਕਰਨ ਆਹਾਰ ਮੇਲ ਕਰ ਆਏ,
ਸਾਰਿਆਂ ਨੂੰ ਉਸੇ ਤਰ੍ਹਾਂ ਆਖਿਆ ਗਿਆ ਕਿ ਪਹਿਲਾਂ ਪ੍ਰਸ਼ਾਦਾ ਛਕੋ, ਆਹਾਰ ਛਕੋ ਪੰਗਤ ਵਿੱਚੋਂ ਤੇ ਬਾਅਦ ਵਿੱਚ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕਰਿਓ।
ਬਖਸ਼ਿਸ਼ ਭਾਈ ਮੰਜੀਆਂ ਕੇ ਜੇ ਤੱਕ,
ਜਿੰਨੀਆਂ ਮੰਜੀਆਂ ਦੇ ਉੱਤੇ ਬਖਸ਼ਿਸ਼ ਕੀਤੀ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ, 22 ਮੰਜੀਆਂ, ਮੰਜੀਆਂ ਮਤਲਬ 22 ਪ੍ਰਚਾਰਕ ਥਾਪੇ ਸੀ ਔਰ ਬਾਈਆਂ ਨੂੰ ਬ੍ਰਹਮ ਗਿਆਨ ਦੇ ਕੇ ਪ੍ਰਚਾਰ ਲਈ ਤੋਰਿਆ ਸੀ ਤੀਸਰੇ ਪਾਤਸ਼ਾਹ ਜੀ ਨੇ।
ਲੇ ਅਕੋਰ ਕੋ ਪਹੁੰਚੇ ਤੇ ਤੱਕ,
ਉਹ ਜਿਹੜੇ ਪ੍ਰਚਾਰਕ ਵੱਖ ਵੱਖ ਸੂਬਿਆਂ ਵਿੱਚ ਗਏ ਸਨ, 22 ਪ੍ਰਚਾਰਕ, ਜਦੋਂ ਉਹਨਾਂ ਨੂੰ ਪਤਾ ਲੱਗਾ, ਖ਼ਬਰ ਪਹੁੰਚੀ ਵੀ ਤੀਸਰੇ ਪਾਤਸ਼ਾਹ ਸੱਚਖੰਡ ਚਲੇ ਗਏ, ਉਹ ਵੀ ਸਾਰੇ ਗੋਇੰਦਵਾਲ ਆਏ ਸੰਗਤਾਂ ਲੈ ਕੇ,
ਸ੍ਰੀ ਗੁਰੂ ਰਾਮਦਾਸ ਕੇ ਅੱਗੇ,
ਉਹਨਾਂ ਨੇ ਆਣ ਕੇ ਜਿਵੇਂ ਤੀਸਰੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਸਨ, ਇਸੇ ਤਰ੍ਹਾਂ ਚੌਥੇ ਪਾਤਸ਼ਾਹ ਜੀ ਦੇ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਜੀ।
ਅਰਪ ਅਰਪ ਕਰ ਪਾਇਨ ਲਾਗੇ,
ਅਰਪ ਅਰਪ ਕੇ ਭੇਟਾ ਚੌਥੇ ਪਾਤਸ਼ਾਹ ਜੀ ਦੇ ਤੇ ਚਰਨਾਂ ਤੇ ਆਣ ਕੇ ਮੱਥਾ ਟੇਕਦੇ ਹਨ। ਇਹ ਵੀ ਸਤਸੰਗ ਜੀ ਚੰਗੇ ਸੰਸਕਾਰ ਹੋਣ ਤੇ ਫਿਰ ਹੀ ਏਦਾਂ ਕੀਤਾ ਜਾ ਸਕਦਾ, ਨਹੀਂ ਤੇ ਮਨ ਚ ਆ ਸਕਦਾ ਸੀ ਵੀ ਇਹ ਤਾਂ ਕੱਲ ਸੇਵਾਦਾਰ ਸਨ ਮਹਾਰਾਜ ਦੇ, ਇਹ ਤਾਂ ਸੰਗਤਾਂ ਦੇ ਬਰਤਨ ਮਾਂਜਦੇ ਸੀ, ਅੱਜ ਇਹ ਸਤਿਗੁਰੂ ਬਣ ਗਏ, ਕਿਵੇਂ ਮੱਥਾ ਟੇਕ ਸਕਦੇ, ਨਹੀਂ ਸੀ ਟੇਕਿਆ ਬਾਬੇ ਮੋਹਨ ਨੇ। ਪਰ ਭਾਵਨਾ ਵਾਲੀ ਜਿਹੜੀ ਸੰਗਤ ਸੀ ਉਹਨਾਂ ਨੇ ਜਾਣ ਲਿਆ ਵੀ ਜੋ ਤੀਸਰੇ ਪਾਤਸ਼ਾਹ ਜੀ ਨੇ ਆਪ ਮੱਥਾ ਟੇਕ ਦਿੱਤਾ ਪਰਿਕਰਮਾ ਕਰਕੇ, ਇਹਦਾ ਮਤਲਬ ਹੁਣ ਚੌਥੇ ਪਾਤਸ਼ਾਹ ਉਹਨਾਂ ਦਾ ਹੀ ਰੂਪ ਨੇ। ਇਸ ਲਈ ਉਹ ਜਿਹੜੇ 22 ਬ੍ਰਹਮ ਗਿਆਨੀ ਸਨ ਪ੍ਰਚਾਰ ਕਰਨ ਲਈ ਦੂਰ ਦੂਰ ਗਏ, ਉਹ ਸਾਰੀਆਂ ਸੰਗਤਾਂ ਲੈ ਕੇ ਆਏ, ਉਵੇਂ ਹੀ ਮੱਥਾ ਟੇਕਿਆ ਤੀਸਰੇ ਪਾਤਸ਼ਾਹ ਜੀ ਨੂੰ ਜਿਵੇਂ ਟੇਕਦੇ ਸਨ, ਭੇਟਾ ਰੱਖ ਕੇ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਚ।
ਜਿਸ ਕੋ ਆਪ ਗਏ ਕਰ ਟੀਕਾ,
ਕਿਉਂ ਉਹਨਾਂ ਨੇ ਆਖਿਆ ਜਿਹਨਾਂ ਨੂੰ ਆਪ ਸੱਚੇ ਪਾਤਸ਼ਾਹ ਜੀ ਸਿੰਘਾਸਨ ਤੇ ਬਿਠਾਲ ਗਏ ਤੀਸਰੇ ਪਾਤਸ਼ਾਹ ਜੀ,
ਕੌਣ ਹਟਾਏ ਸਕੇ ਤਿਨ ਲੀਕਾ,
ਉਹਨਾਂ ਦੇ ਪ੍ਰਤਾਪ ਨੂੰ ਹੁਣ ਕੌਣ ਘਟਾ ਸਕਦਾ, ਉਹ ਮਰਿਆਦਾ ਤਾਂ ਹੁਣ ਉਵੇਂ ਹੀ ਚੱਲੇਗੀ ਜਿਵੇਂ ਤੀਸਰੇ ਪਾਤਸ਼ਾਹ ਜੀ ਵੇਲੇ ਚੱਲਦੀ ਸੀ, ਇਸੇ ਤਰ੍ਹਾਂ ਹੀ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਸਾਰਿਆਂ ਨੇ।
ਮੋਹਨ ਅਪਰ ਮੋਹਰੀ ਦੂਆ,
ਕਹਿੰਦੇ ਨੇ ਬਾਬਾ ਮੋਹਨ ਜੀ ਤੇ ਦੂਸਰੇ ਬਾਬਾ ਮੋਹਰੀ ਜੀ,
ਤਿੰਨ ਦਿਸ਼ ਦੇਖ ਦੀਨ ਮਨ ਹੂਆ,
ਚੌਥੇ ਪਾਤਸ਼ਾਹ ਜੀ ਨੇ ਦੇਖਿਆ ਵੀ ਬਾਬਾ ਮੋਹਨ ਨਾਰਾਜ਼ ਨਾਰਾਜ਼ ਹੈ ਤੇ ਬਾਬਾ ਮੋਹਰੀ ਜੀ ਵੀ ਪੂਰੇ ਖੁਸ਼ ਨਹੀਂ ਹਨ।
ਅਪਰ ਸੰਬੰਧਨ ਕੀ ਲਖ ਚਾਲੀ,
ਤੇ ਬਾਕੀ ਜਿਹੜੇ ਸੰਬੰਧੀ ਸਨ ਉਹਨਾਂ ਨੇ ਹੁਣ ਮੂੰਹੋਂ ਤਾਂ ਕੋਈ ਕੁਝ ਨਹੀਂ ਕਹਿੰਦਾ, ਉਵੇਂ ਬਾਬਾ ਮੋਹਰੀ ਜੀ ਨਾਰਾਜ਼ ਨਹੀਂ ਪਰ ਪੂਰੇ ਖੁਸ਼ ਵੀ ਨਹੀਂ ਲੱਗੇ ਚੌਥੇ ਪਾਤਸ਼ਾਹ ਜੀ ਨੂੰ। ਬਾਬਾ ਮੋਹਨ ਤਾਂ ਸਿੱਧਾ ਨਾਰਾਜ਼ ਹੀ ਸੀ ਨਾ, ਜਿਹੜੇ ਬਾਕੀ ਸੰਬੰਧੀ ਸੀ, ਚੌਥੇ ਪਾਤਸ਼ਾਹ ਜੀ ਨੇ ਵੇਖਿਆ ਵੀ ਸਾਡੇ ਸੰਘਾਸਨ ਤੇ ਬਹਿਣ ਤੋਂ ਬੈਠਣ ਤੋਂ ਬਾਅਦ ਇਹ ਸਾਰੇ ਖੁਸ਼ ਖੁਸ਼ ਨਹੀਂ ਨਜ਼ਰੀ ਆ ਰਹੇ।
ਮਨ ਜਨ ਕੇ ਖਟਪਟੀ ਬਿਸਾਲੀ,
ਮਹਾਰਾਜ ਨੇ ਵੇਖਿਆ ਵੀ ਇਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਕੁਝ ਥੋੜੀ ਬਹੁਤ ਨਾਰਾਜ਼ਗੀ ਹੈ।
ਸ੍ਰੀ ਗੁਰੂ ਰਾਮਦਾਸ ਮਹਾਰਾਜ,
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ,
ਮਹਿਦ ਬਲੋਚਨ ਲਾਜ ਜੁਹਾਜ,
ਕਹਿੰਦੇ ਨੇ ਜਿਹਨਾਂ ਦੇ ਨੇਤਰਾਂ ਵਿੱਚ ਸਤਸੰਗ ਜੀ ਬੜੀ ਲੱਜਾ ਸੀ, ਬਹੁਤ ਹੀ ਆਪਾਂ ਕਹੀਏ ਭਾਈ ਪਰਉਪਕਾਰੀ ਸੁਭਾਅ ਦੇ ਮਾਲਕ ਚੌਥੇ ਪਾਤਸ਼ਾਹ ਜੀ,
ਬਹੁ ਕੋਮਲ ਜਨ ਸਰਲ ਸੁਭਾਅ,
ਜਿਨ੍ਹਾਂ ਦਾ ਬਹੁਤ ਹੀ ਕੋਮਲ ਤੇ ਸਰਲ ਸੁਭਾਅ ਚੌਥੇ ਪਾਤਸ਼ਾਹ ਜੀ ਦਾ,
ਨਹਿ ਪਿਗ ਸਕੇ ਭੰਗ ਮਨ ਕਾਉ,
ਉਹ ਨਹੀਂ ਦੇਖ ਸਕਦੇ ਕਿਸੇ ਦੇ ਮਨ ਦੀ ਨਾਰਾਜ਼ਗੀ। ਉਹਨਾਂ ਨੇ ਦੇਖਿਆ ਵੀ ਬਾਬਾ ਮੋਹਨ ਵੀ ਨਹੀਂ ਚੰਗੀ ਤਰ੍ਹਾਂ ਬੋਲਦਾ ਪਿਆ, ਬਾਕੀ ਸੰਬੰਧੀ ਵੀ ਥੋੜੇ ਜੇ ਘੁੱਟੇ ਵੱਟੇ ਜੇ ਫਿਰਦੇ ਹਨ, ਜਦੋਂ ਇਹ ਦੇਖਿਆ ਚੌਥੇ ਪਾਤਸ਼ਾਹ ਜੀ ਨੇ ਤਾਂ
ਹਿਰਦੇ ਵਿਚਾਰ ਕੋ ਪਾਉ,
ਹੁਣ ਚੌਥੇ ਪਾਤਸ਼ਾਹ ਹਿਰਦੇ ਚ ਵਿਚਾਰ ਕਰਦੇ ਆ ਭਾਈ ਇਹਨਾਂ ਦੀ ਨਾਰਾਜ਼ਗੀ ਕਿਵੇਂ ਦੂਰ ਕਰੀਏ,
ਕਿਮ ਹਮ ਕਰੇ ਨਾ ਦੇਖ ਸਕਾਉ,
ਕੀ ਕਰਨਾ ਚਾਹੀਦਾ ਕਿਉਂਕਿ ਮੈਂ ਇਹਨਾਂ ਨੂੰ ਨਾਰਾਜ਼ ਨਹੀਂ ਦੇਖ ਸਕਦਾ, ਇੰਨੇ ਸਰਲ ਤੇ ਇੰਨੇ ਪਰਉਪਕਾਰੀ ਸੁਭਾਅ ਦੇ ਮਾਲਕ ਚੌਥੇ ਪਾਤਸ਼ਾਹ ਜੀ।
ਅਮਰ ਬਾਰ ਕਾਇਆ ਨ ਬਣ ਜਾਨੀ,
ਹੁਣ ਉਹਨਾਂ ਨੇ ਵੇਖ ਲਿਆ ਵੀ ਇਹ ਚੰਗੀ ਗੱਲ ਨਹੀਂ ਹੈ, ਜਿਹੜੇ ਸੰਬੰਧੀ ਥੋੜੇ ਜੇ ਵੱਖਰੇ ਵੱਖਰੇ ਜੇ ਫਿਰਦੇ ਨੇ, ਬਾਬਾ ਮੋਹਨ ਵੀ ਨਾਰਾਜ਼ ਨਾਰਾਜ਼ ਫਿਰਦਾ ਹੈ,
ਭਏ ਪ੍ਰਵੇਸ਼ ਸਦਨ ਗੁਣ ਖਾਨੀ,
ਸੱਚੇ ਪਾਤਸ਼ਾਹ ਜੀ ਇਹ ਵੇਖ ਕੇ ਇਹ ਜਾਣ ਕੇ ਤੇ ਆਪਣੇ ਜਦੋਂ ਮਹੱਲਾ ਵਿੱਚ ਚਲੇ ਗਏ ਚੌਥੇ ਪਾਤਸ਼ਾਹ ਜੀ, ਕੁਝ ਦਿਨ ਹੁਣ 15-16 ਦਿਨ ਹੋ ਗਏ ਨੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੂੰ ਸੱਚਖੰਡ ਗਿਆ, ਸਾਰੀ ਸੰਗਤ ਸਾਰੇ ਪ੍ਰਚਾਰਕ ਮਸੰਦ ਆ ਗਏ ਨੇ, ਦਰਸ਼ਨ ਕਰ ਲਏ ਨੇ, ਹੁਣ ਮਹਾਰਾਜ ਜੀ ਨੇ ਵੇਖਿਆ ਵੀ ਇਹਨਾਂ ਦੀ ਨਾਰਾਜ਼ਗੀ ਅਜੇ ਪੂਰੀ ਤਰ੍ਹਾਂ ਦੂਰ ਨਹੀਂ ਹੋਈ, ਬਾਬਾ ਮੋਹਨ ਵੀ ਨਹੀਂ ਮੰਨਿਆ, ਇੱਕ ਦਿਨ ਫਿਰ ਚੌਥੇ ਪਾਤਸ਼ਾਹ ਜੀ ਅੰਦਰ ਚਲੇ ਗਏ ਹਨ,
ਰਹੇ ਇਕਾਂਕੀ ਬੈਠ ਗੁਸਾਈ,
ਤੇ ਮਹਾਰਾਜ ਜੀ ਨੇ ਆਸਾ ਅੰਦਰ ਜਾ ਕੇ ਚੌਂਕਣਾ ਮਾਰਿਆ, ਬਾਹਰ ਹੀ ਨਹੀਂ ਨਿਕਲੇ ਚੌਥੇ ਪਾਤਸ਼ਾਹ ਜੀ,
ਅੰਤਰ ਬਿਰਤੀ ਰਹੇ ਸੁਖ ਪਾਈ,
ਬਸ ਆਪਣੇ ਅੰਤਰਮੁਖ ਧਿਆਨ ਚੌਥੇ ਪਾਤਸ਼ਾਹ ਜੀ ਨੇ ਕਰ ਲਿਆ, ਆਪਣੇ ਸੁਖ ਸਰੂਪ ਚ ਧਿਆਨ ਟਿਕਾ ਲਿਆ ਤੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਜੀ,
ਵਹਿਰ ਨਿਕਸ ਕਰਨਾ ਹਿਨ ਬੈਠੇ,
ਹੁਣ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਪਰ ਚੌਥੇ ਪਾਤਸ਼ਾਹ ਜੀ ਬਾਹਰ ਆਣ ਕੇ ਸੰਗਤ ਨੂੰ ਦਰਸ਼ਨ ਨਹੀਂ ਦਿੰਦੇ, ਚੁੱਪ ਕਰਕੇ ਅੰਦਰ ਬੈਠ ਗਏ ਹਨ,
ਸਿੱਖ ਸੰਗਤ ਜਹ ਸਗਲ ਇਕੱਠੇ,
ਜਿੱਥੇ ਸਾਰੀ ਸਿੱਖ ਸੰਗਤ ਇਕੱਠੀ ਹੋਣ ਕੇ ਬੈਠਦੀ ਆ ਵੀ ਚੌਥੇ ਪਾਤਸ਼ਾਹ ਜੀ ਆਉਣਗੇ ਫਿਰ ਮੱਥਾ ਟੇਕਾਂਗੇ ਦਰਸ਼ਨ ਕਰਾਂਗੇ, ਪਰ ਚੌਥੇ ਪਾਤਸ਼ਾਹ ਜੀ ਨੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਜੀ।
ਸ੍ਰੀ ਗੁਰੂ ਅਮਰਦਾਸ ਪਦ ਪ੍ਰੇਮ,
ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਬਹੁਤ ਪ੍ਰੇਮ ਹੈ ਚੌਥੇ ਪਾਤਸ਼ਾਹ ਜੀ ਦੇ ਮਨ ਵਿੱਚ,
ਉਮ ਗਹਿਰਦਾ ਬਹੇ ਸਭ ਨੇਮ,
ਕਹਿੰਦੇ ਜਦੋਂ ਤੀਸਰੇ ਪਾਤਸ਼ਾਹ ਜੀ ਦੀ ਯਾਦ ਆਉਂਦੀ ਹੈ ਤੇ ਸਾਰਾ ਹੀ ਨੇਮ ਉਸ ਵੇਲੇ ਉਹ ਅੱਖਾਂ ਦੇ ਪਾਣੀ ਚ ਵਹਿ ਜਾਂਦਾ, ਕਿਉਂਕਿ ਮਹਾਰਾਜ ਨੇ ਆਖਿਆ ਸੀ ਵਿਰਾਗ ਨਹੀਂ ਕਰਨਾ ਪਰ ਵਿਰਾਗ ਬਦੋ ਵਧੀ ਹੋ ਜਾਂਦਾ, ਇੰਨਾ ਪ੍ਰੇਮ ਹੈ ਤੀਸਰੇ ਪਾਤਸ਼ਾਹ ਜੀ ਦਾ।
ਜਹਿ ਬੈਠੇ ਤਹਿ ਬੈਠੇ ਰਹੇ,
ਹੁਣ ਕੀ ਸੁਭਾਅ ਹੋ ਗਿਆ, ਜਿੱਥੇ ਬੈਠੇ ਚੌਥੇ ਪਾਤਸ਼ਾਹ ਜੀ ਬੈਠੇ ਹੀ ਰਹਿੰਦੇ ਨੇ ਘੰਟਿਆਂ ਬੱਧੀ।
ਜਿੱਤ ਦੇਖਤ ਤਿਤ ਦਿਸ਼ ਕੋਲ,
ਜਿਸ ਪਾਸੇ ਦੇਖਣ ਲੱਗ ਪੈਂਦੇ ਨੇ ਘੰਟਾ ਘੰਟਾ ਦੋ ਦੋ ਘੰਟੇ ਉਸ ਪਾਸੇ ਦੇਖੀ ਜਾਂਦੇ ਹਨ।
ਠਾਡੇ ਰਹੇ ਕਿ ਪੌਡੇ ਕਬ,
ਜੇ ਖੜੇ ਹੋ ਗਏ ਤੇ ਕਈ ਘੰਟੇ ਖੜੇ ਹੀ ਰਹਿੰਦੇ ਨੇ, ਜੇ ਲੇਟ ਗਏ ਤੇ ਕਈ ਘੰਟੇ ਫਿਰ ਉਹ ਲੰਮੇ ਪਏ ਰਹਿੰਦੇ ਹਨ।
ਕਿਤ ਕਾਲ ਫਿਰ ਤਾਗਹਿ ਤਬ,
ਕਹਿੰਦੇ ਨੇ ਕਿੰਨਾ ਸਮਾਂ ਜਦੋਂ ਏਦਾਂ ਹੀ ਸਤਸੰਗ ਜੀ ਬੈਠੇ ਰਹਿੰਦੇ ਨੇ, ਕਦੀ ਖੜੇ ਹੋ ਜਾਂਦੇ ਖੜੇ ਹੀ ਰਹਿੰਦੇ ਨੇ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਹੋ ਗਿਆ।
ਪ੍ਰਿਥਿਆ ਮਹਾਦੇਵ ਸ਼੍ਰੀ ਅਰਜਨ,
ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ।
ਬੰਦੇ ਚਰਨ ਬੁਲਾਵਹਿ ਤਿਸ ਛੈਨ,
ਉਹ ਜਦੋਂ ਮੱਥਾ ਟੇਕਣ ਵਾਸਤੇ ਆਉਂਦੇ ਨੇ ਤਿੰਨੇ ਸਪੁੱਤਰ ਮਹਾਰਾਜ ਜੀ ਦੇ, ਜਦੋਂ ਨਮਸਕਾਰ ਕਰਦੇ ਚੌਥੇ ਪਾਤਸ਼ਾਹ ਜੀ ਨੂੰ,
ਦੇ ਤੀਰ ਤਿੰਨ ਬੋਲੇ ਥੋੜਾ,
ਕਹਿੰਦੇ ਬਹੁਤ ਥੋੜਾ ਆਪਣੇ ਸਾਹਿਬਜ਼ਾਦਿਆਂ ਨਾਲ ਵੀ ਬੋਲਦੇ ਚੌਥੇ ਪਾਤਸ਼ਾਹ ਜੀ, ਉਵੇਂ ਧੀਰ ਜੀ ਉਹਨਾਂ ਨੂੰ ਦਿੰਦੇ ਨੇ ਪਰ ਬਚਨ ਬਹੁਤ ਘੱਟ ਕਰਦੇ ਹਨ।
ਬੈਠੇ ਰਹੇ ਪਰ ਇੱਕ ਠੋਰ,
ਕਹਿੰਦੇ ਨੇ ਬੈਠੇ ਰਹਿੰਦੇ ਨੇ ਬੈਠੇ ਰਹਿੰਦੇ ਨੇ ਇੱਕ ਥਾਂ ਤੇ ਕਈ ਕਈ ਘੰਟੇ ਅੰਦਰ ਹੀ ਬੈਠੇ ਰਹਿੰਦੇ, ਬਾਹਰ ਸੰਗਤ ਚ ਨਹੀਂ ਆਉਂਦੇ ਚੌਥੇ ਪਾਤਸ਼ਾਹ।
ਮਤ ਗਤ ਭਈ ਅੰਬ ਅਪਰ ਬਿਦ ਸਾਰੇ,
ਕਹਿੰਦੇ ਇਕਦਮ ਸੁਭਾਅ ਹੀ ਬਦਲ ਗਿਆ ਚੌਥੇ ਪਾਤਸ਼ਾਹ। ਪਹਿਲਾਂ ਸੰਗਤ ਵਿੱਚ ਸਾਰਾ ਦਿਨ ਸੇਵਾ ਕਰਦੇ ਰਹਿੰਦੇ ਸਨ, ਹੁਣ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੀ ਥਾਂ ਤੇ ਬਿਠਾਲ ਦਿੱਤਾ। 13-14-15 ਦਿਨ ਤਾਂ ਠੀਕ ਚੱਲਿਆ ਸਾਰਾ ਕੁਝ, ਹੁਣ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਨਹੀਂ ਨਿਕਲਦੇ, ਇਕਦਮ ਸੁਭਾਅ ਬਦਲ ਲਿਆ ਉਹਨਾਂ ਨੇ।
ਰਹੇ ਇਕਾਂਕੀ ਬਿਨਾ ਚਿਨਾਰੀ,
ਇਕਾਂਤ ਵਿੱਚ ਹੀ ਰਹਿੰਦੇ ਨੇ ਚੌਥੇ ਪਾਤਸ਼ਾਹ ਜੀ।
ਕਦੇ ਪ੍ਰੇਮ ਕੋ ਬਹੇ ਪ੍ਰਵਾਹ,
ਕਦੇ ਕਦੇ ਅੱਖਾਂ ਵਿੱਚੋਂ ਪ੍ਰੇਮ ਦਾ ਪ੍ਰਵਾਹ ਚੱਲਣ ਲੱਗ ਪੈਂਦਾ।
ਬਾਣੀ ਰਚੇ ਗੁਰੂ ਸ਼ਿਨਤਾ,
ਤੇ ਫਿਰ ਬਾਣੀ ਉਚਾਰਦੇ ਨੇ ਚੌਥੇ ਪਾਤਸ਼ਾਹ ਜੀ ਇਕਾਂਤ ਵਿੱਚ ਬੈਠੇ ਵੀ ਕਦੇ ਕਦੇ।
ਵਿੱਚ ਰਾਗਨ ਕੇ ਸ਼ਬਦ ਬਨਾਮ,
ਬਹੁਤ ਸੁੰਦਰ ਰਾਗਾਂ ਵਿੱਚ ਸ਼ਬਦ ਉਚਾਰਦੇ ਮਹਾਰਾਜ ਚੌਥੇ ਪਾਤਸ਼ਾਹ ਜੀ ਪ੍ਰੇਮ ਵਿੱਚ ਆਣ ਕੇ।
ਮਧੁਰ ਮਧੁਰ ਮੁਖ ਤੇ ਧੁਨ ਗਾਵੇ,
ਬਹੁਤ ਮਿੱਠੀ ਮਿੱਠੀ ਧੁਨ ਬਾਣੀ ਦੀ ਚੌਥੇ ਪਾਤਸ਼ਾਹ ਜੀ ਆਪਣੇ ਮੁਖ ਤੋਂ ਗਾਉਂਦੇ ਹਨ।
ਵਹਿਰ ਭਇਓ ਸਿੱਖਣ ਮੈਂ ਰੌਰਾ,
ਕਹਿੰਦੇ ਬਾਹਰ ਸੰਗਤਾਂ ਵਿੱਚ ਰੌਲਾ ਪਾ ਗਿਆ ਜੀ, ਹੌਲੀ ਹੌਲੀ ਚਰਚਾ ਚੱਲ ਪਈ। ਕੀ ਚਰਚਾ ਚੱਲੀ?
ਗੁਰੂ ਨਾ ਆਏ ਵਹਿਰ ਕੀ ਠੌਰਾ,
ਸੰਗਤਾਂ ਕਹਿਣ ਲੱਗ ਪਈਆਂ ਵੀ ਗੁਰੂ ਸਾਹਿਬ ਬਾਹਰ ਨਹੀਂ ਆਉਂਦੇ, ਮਹਾਰਾਜ ਜੀ ਦੇ ਦਰਸ਼ਨ ਕਿੱਦਾਂ ਕਰੀਏ, ਗੁਰੂ ਸਾਹਿਬ ਬਾਹਰ ਕਿਉਂ ਨਹੀਂ ਆਉਂਦੇ, ਇਹ ਗੱਲ ਚੱਲ ਪਈ ਸਾਰੀ ਸੰਗਤ ਵਿੱਚ।
ਸਚਨ ਸੱਚ ਮਾਣਕ ਚੰਦ ਜੋਏ,
ਕਹਿੰਦੇ ਹੁਣ ਉੱਥੇ ਸੰਗਤ ਵਿੱਚ ਭਾਈ ਸਚਨ ਸੱਚ ਜੀ 22 ਮੰਜੀਆਂ ਵਿੱਚੋਂ ਇੱਕ ਜਿਹਨੂੰ ਦਿੱਤੀ ਸੀ ਉਹ ਵੀ ਉੱਥੇ ਹੈ, ਭਾਈ ਮਾਣਕ ਚੰਦ ਜੀ ਨੇ ਬੌਲੀ ਦਾ ਕੜ ਤੋੜਿਆ ਸੀ ਉਹ ਵੀ ਉੱਥੇ ਹੈ। ਸਾਰੇ ਸ਼੍ਰੋਮਣੀ ਸਿੱਖ ਵਿਚਾਰ ਕਰਨ ਲੱਗ ਪਏ ਵੀ ਮਹਾਰਾਜ ਬਾਹਰ ਕਿਉਂ ਨਹੀਂ ਨਿਕਲਦੇ ਚੌਥੇ ਪਾਤਸ਼ਾਹ।
ਡੱਲੇ ਵਾਸੀ ਸਿੱਖ ਸਭ ਕੋਏ,
ਕਹਿੰਦੇ ਡੱਲੇ ਪਿੰਡ ਦੀ ਸਾਰੀ ਸੰਗਤ ਪ੍ਰੇਮ ਵਾਲੀ ਸੀ ਉਹ ਵੀ ਆਣ ਕੇ ਬੈਠੀ ਹੈ।
ਸਾਵਣ ਮਲ ਅਰਮਾਈ ਦਾਸ,
ਬਾਬਾ ਸਾਵਣ ਮਲ ਜੀ ਜਿਹੜੇ ਤੀਸਰੇ ਪਾਤਸ਼ਾਹ ਜੀ ਦੀ ਅੰਸ਼ ਵੰਸ਼ ਹੈ, ਤੇ ਭਾਈ ਮਾਈ ਦਾਸ ਜੀ।
ਗੰਗੋ ਬੱਸੀ ਖੱਤਰੀ ਦਾਸ,
ਭਾਈ ਗੰਗੋ ਬੱਸੀ ਸਾਰੇ ਜਿਹੜੇ ਸ਼੍ਰੋਮਣੀ ਸਿੱਖ ਨੇ ਇਕੱਠੇ ਹੋ ਗਏ ਤੇ ਵਿਚਾਰ ਕਰਨ ਲੱਗੇ ਵੀ ਹੁਣ ਕੀ ਕਰੀਏ, ਚੌਥੇ ਪਾਤਸ਼ਾਹ ਤਾਂ ਬਾਹਰ ਨਹੀਂ ਨਿਕਲਦੇ ਹਨ।
ਮੱਥੋ ਮੁਰਾਰੀ ਇਹ ਚੱਲ ਆਏ,
ਉਹ ਮੱਥੋ ਮੁਰਾਰੀ ਜੀ ਨੂੰ ਉਹਨੂੰ ਵੀ ਮੰਜੀ ਦਿੱਤੀ ਸੀ ਮਹਾਰਾਜ ਜੀ ਨੇ, ਜਿਸ ਨੂੰ ਸਤਸੰਗ ਜੀ ਸੱਚੇ ਪਾਤਸ਼ਾਹ ਜੀ ਨੇ ਕੱਲੀ ਮੰਜੀ ਨਹੀਂ ਸੀ ਦਿੱਤੀ, ਬਹੁਤ ਵਡਿਆਈ ਦੇ ਕੇ ਸੰਗਤਾਂ ਨੂੰ ਵੀ ਆਖਿਆ ਸੀ, ਉਹਦਾ ਆਨੰਦ ਕਾਰਜ ਵੀ ਆਪ ਕੀਤਾ ਸੀ, ਉਹ ਵੀ ਹੁਣ ਸੰਗਤ ਵਿੱਚ ਬੈਠਾ ਹੈ।
ਫਿਰਿਆ ਕਟਾਰਾ ਸਿੱਖ ਸਮਦਾ,
ਇਹ ਭਾਈ ਕਟਾਰਾ ਜੀ ਆਦਿਕ ਸਾਰੇ ਸਿੱਖ ਬੈਠੇ ਹਨ।
ਖੇਡਾ ਸੋਇਰੀ ਤਿਜ ਬਰਤਾਂ,
ਭਾਈ ਖੇਡਾ ਜੀ ਉੱਥੇ ਹੋਰ ਸਾਰੇ ਸਿੱਖ ਹਨ।
ਬੇਨੀ ਪੰਡਿਤ ਪ੍ਰੇਮੀ ਮਹਾ,
ਜਿਹੜਾ ਬੇਨੀ ਪੰਡਿਤ ਸੀ ਪਹਿਲਾਂ ਸ਼ੰਕਾ ਕਰਦਾ ਸੀ ਫਿਰ ਸ਼ਰਧਾਲੂ ਬਣ ਗਿਆ, ਉਹ ਵੀ ਵਿੱਚ ਆਣ ਕੇ ਬੈਠਾ ਹੈ।
ਆਦਿ ਹਿੰਦਾਲ ਵਹਿਰ ਕੇ ਸਾਰੇ,
ਇਹ ਬਾਬਾ ਹੰਦਾਲ ਜੀ ਜਿਹਨਾਂ ਉੱਤੇ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਸੀ ਪਰ ਬਾਅਦ ਵਿੱਚ ਜਿਹਨਾਂ ਦੀ ਅੰਸ਼ ਬੰਸ ਵਿਰੁੱਧ ਹੋ ਗਈ ਸੀ ਗੁਰੂ ਘਰ ਦੇ, ਉਹ ਬਾਬਾ ਹੰਦਾਲ ਜੀ ਆਪ ਪੂਰੇ ਸਿੱਖ ਤੇ ਸ਼ਰਧਾਲੂ ਸਨ, ਉਹ ਵੀ ਬੈਠੇ ਹਨ।
ਬਾਸੇ ਗੋਇੰਦਵਾਲ ਮਜਾਰੇ,
ਗੋਇੰਦਵਾਲ ਵਿੱਚ ਸਾਰੇ ਸ਼੍ਰੋਮਣੀ ਸਿੱਖ ਇਕੱਠੇ ਹੋ ਗਏ ਹਨ।
ਮੋਹਨ ਅਪਰ ਮੋਹਰੀ ਦੋ,
ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ
ਸਹਿਤ ਪੁੱਤਰ ਕੇ ਥਿਤ ਹੋਏ ਸੋ,
ਕਹਿੰਦੇ ਉਹ ਮਹਾਰਾਜ ਜੀ ਦੇ ਪੁੱਤਰ ਵੀ ਵਿੱਚ ਬੈਠੇ ਹਨ। ਇੱਥੇ ਸਤਸੰਗ ਜੀ ਸਮਾਂ ਸੰਪੂਰਨ ਹੋ ਗਿਆ, ਕੱਲ ਸ਼ਾਮ ਨੂੰ ਆਪਾਂ ਇੱਥੋਂ ਕਥਾ ਪ੍ਰਾਰੰਭ ਕਰਾਂਗੇ ਵੀ ਹੁਣ ਚਰਚਾ ਚੱਲ ਪਈ ਆ ਵੀ ਗੁਰੂ ਸਾਹਿਬ ਬਾਹਰ ਨਹੀਂ ਆਉਂਦੇ, ਬਾਹਰ ਨਹੀਂ ਆਉਂਦੇ, ਸੰਗਤ ਦਰਸ਼ਨ ਕਰਨ ਆਉਂਦੀ ਹੈ, ਹੁਣ ਕੀ ਕੀਤਾ ਜਾਏ। ਇਹ ਸਾਰੇ ਸ਼੍ਰੋਮਣੀ ਸਿੱਖ ਹਜ਼ੂਰੀ ਸਿੱਖ ਉੱਥੇ ਇਕੱਠੇ ਹੋ ਗਏ ਨੇ ਗੋਇੰਦਵਾਲ ਦੇ ਵਿੱਚ, ਕੀ ਹੋਵੇਗਾ ਇਹ ਆਪਾਂ ਨੂੰ ਕੱਲ ਸ਼ਾਮ ਨੂੰ ਪਤਾ ਲੱਗੇਗਾ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਕਰਦਿਆਂ, ਮਹਾਰਾਜ ਜੀ ਦੀ ਵਡਿਆਈ ਕਰਦਿਆਂ, ਸੋਭਾ ਕਰਦਿਆਂ, ਗੁਣ ਗਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਾਰੀਆਂ ਸੰਗਤਾਂ ਨੇ ਖਿਮਾ ਬਖਸ਼ ਦੇਣੀ, ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਬੁਲਾਈਏ ਜੀ। 8ਵੇਂ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ ਕੱਲ੍ਹ ਨੂੰ ਸਵੇਰੇ 10 ਵਜੇ 10:30 ਵਜੇ ਭੋਗ ਪੈਣਗੇ, ਸਵੇਰੇ ਵੀ ਆਪ ਸੰਗਤਾਂ ਨੇ ਹਾਜ਼ਰੀ ਭਰਨੀ ਜੀ, ਤੇ ਕੱਲ ਸ਼ਾਮ ਨੂੰ ਵੀ ਦੀਵਾਨ ਲੱਗਣਗੇ ਇਸੇ ਪ੍ਰਥਾਏ।
ਆਦ ਹਿੰਦਾਲ ਬਹਿਰ ਕੇ ਸਾਰੇ, ਬਾਸੇ ਗੋਇੰਦਵਾਲ ਮਝਾਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।